Thank you. ਦੋਨਾਂ ਅੱਖਾਂ ਦੇ ਮੱਧ ਵਿੱਚ ਇੱਕ ਕਾ ਕੇ ਸਿਮਣ ਹੁੰਦਾ, ਉਸ ਤੋਂ ਅੱਗੇ ਤ੍ਰਿਪਤੀ ਵੀ ਸਿਮਣ ਹੁੰਦਾ, ਦਸਵੀਂ ਬਾਰ ਸਿਮਰਨ ਹੁੰਦਾ, ਇਹ ਸਰੀਰ ਦੇ ਹੁੰਦਾ, ਹਰ ਸਰੀਰ ਦੇ ਅੰਦਰ ਇਹ ਚੱਕਰ ਹਨ ਜਿਹਨਾਂ ਤੇ ਬਿਰਤੀ ਨੂੰ ਟਿਕਾ ਕੇ ਧਿਆਨ ਦੁਆਰਾ ਸਿਮਰਨ ਕੀਤਾ ਜਾਂਦਾ। ਇਸ ਦੁਆਰਾ ਮਨ ਦੀ ਇਕਾਗਰਤਾ ਹੁੰਦੀ, ਮਨ ਦੀ ਸਥਿਤੀ ਹੁੰਦੀ ਹੈ, ਇਕਾਗਰਤਾ ਔਰ ਮਨ ਦੀ ਸ਼ੁੱਧੀ ਦੁਆਰਾ ਹੀ ਗੁਰੂ ਦੀ ਪ੍ਰਾਪਤੀ ਹੋਣੀ। ਵਾਹਿਗੁਰੂ ਹਮੇਸ਼ਾ ਹਰੇਕ ਨੂੰ ਹਾਜ਼ਰ ਨਾ ਕਰੇ, ਹੱਥਾਂ ਪੈਰਾਂ ਨਾਲ ਵੀ ਨਜ਼ਦੀਕ ਕਰ ਵਸਤੂ ਕਰੇ, ਪਰ ਮਨ ਦੇ ਮੈਲਾਂ ਹੋਣ ਕਰਕੇ, ਮਨ ਦੇ ਖਿੰਡਾ ਕਰਕੇ ਨਜ਼ਰ ਨਹੀਂ ਆਉਂਦਾ। ਇਤਨੀ ਨਜ਼ਦੀਕ ਕਰ ਵਸਤੂ ਜਿਵੇਂ ਹਰੇਕ ਇਨਸਾਨ ਦਾ ਆਪਣਾ ਚਿਹਰਾ ਕਦੇ ਵੀ ਕਿਸੇ ਨੂੰ ਦੂਰ ਨਹੀਂ, ਪਰ ਜੇ ਉਸ ਚਿਹਰੇ ਨੂੰ ਦੇਖਣਾ ਹੋਵੇ ਸ਼ੀਸ਼ੇ ਦੀ ਜ਼ਰੂਰਤ ਪਿਆ ਕਰਦੀ ਹੈ। ਸ਼ੀਸ਼ਾ ਵੀ ਪੁੱਠਾ ਨਾ ਹੋਵੇ, ਸਿੱਧਾ ਹੋਵੇ, ਫਿਰ ਮੈਲਾ ਨਾ ਹੋਵੇ, ਬਿਲਕੁਲ ਸਫਾ ਹੋਵੇ, ਹਿਲਦਾ ਨਾ ਹੋਵੇ, ਚਿਹਰੇ ਦਾ ਇਨਸਾਨ ਉੱਠ ਗਿਆ ਹੋਵੇ, ਫਿਰ ਚਿਹਰਾ ਜਿਉਂ ਕਿਤੇ ਨਜ਼ਰ ਆ ਜਾਂਦਾ। ਹਾਂ, ਇਸੀ ਤਰ੍ਹਾਂ ਵਾਹਿਗੁਰੂ ਅੰਤਰਜਾਮੀ ਨੂੰ ਮਨ ਰੂਪੀ ਦਰਪਣ ਦੇ ਵਿੱਚ ਦੇਖਿਆ ਜਾਂਦਾ, ਕਿਉਂਕਿ ਜਿਹੜੀ ਨਜ਼ਦੀਕ ਤਰ ਵਸਤੂ ਹੈ ਆਪਣਾ ਚਿਹਰਾ, ਵੈਸੇ ਤਾਂ ਨਜ਼ਰੀਨ ਹੋਰ ਸਭ ਨੂੰ ਦੇਖਦੇ ਹਾਂ ਆਪਣਾ ਬਿਨਾਂ ਸ਼ੀਸ਼ੇ ਤੋਂ। ਇਸੀ ਤਰ੍ਹਾਂ ਵਾਹਿਗੁਰੂ ਇਤਨੀ ਨਜ਼ਦੀਕ ਤਰ ਵਸਤੂ ਦਾ ਸਦਾ ਆਪਣਾ ਉਹ ਕੈਸੇ ਦਿਸ ਪਏ ਜਿੰਨੀ ਦੇਰ ਤੱਕ ਮਨ ਰੂਪੀ ਸ਼ੀਸ਼ਾ ਠੀਕ ਨਹੀਂ। ਮਨ ਰੂਪੀ ਸ਼ੀਸ਼ੇ ਵਿੱਚ ਤਿੰਨ ਦੋਸ਼ ਪਏ ਹੋਏ ਨੇ, ਪਹਿਲੇ ਤੇ ਇਹ ਪੁੱਠਾ ਹੈ, ਫਿਰ ਇਹ ਮੇਲਾ ਹੈ, ਫਿਰ ਇਹ ਟਿਕਿਆ ਨਹੀਂ, ਇਹਨੇ ਛਿਪਤਾ। ਨਾਸਤਕ ਭਾਵਨਾ ਜਿਹੜੀ ਆਈ ਹੋਈ ਹੈ ਰੱਬ ਹੈ ਸੰਗ ਦੇ ਜ਼ੇਰੇ ਅਸਰ ਹੋ ਕੇ, ਪਿਛਲੇ ਪਾਪਾਂ ਕਰਕੇ ਜਾਂ ਬੁਰਾ ਲਿਟਰੇਚਰ ਪੜ੍ਹਨ ਕਰਕੇ, ਬੁਰੇ ਕੰਮਾਂ ਵਿੱਚ ਲੱਗਣ ਕਰਕੇ ਇਨਸਾਨ ਕਹਿਣ ਲੱਗ ਪੈਂਦਾ ਰੱਬ ਹੈ ਨਹੀਂ, ਕਿਉਂਕਿ ਮੈਨੂੰ ਬਾਂਹ ਤੋਂ ਫੜ ਕੇ ਹਟਾਉਂਦਾ ਨਹੀਂ, ਹਟਾਉਂਦਾ ਤਾਂ ਹੈ ਇਹ ਮੰਨਦਾ ਨਹੀਂ। ਆਪਣੇ ਬੱਚੇ ਨੂੰ ਪਿਤਾ ਬੁਰੇ ਕੰਮਾਂ ਤੋਂ ਹਟਾਉਣ ਦੀ ਕੋਸ਼ਿਸ਼ ਕਰਦਾ, ਸਮਝਾਉਂਦਾ, ਬਜਾਉਂਦਾ। ਜੇਕਰ ਆਪਣੇ ਪਿਤਾ ਦਾ ਕਿਹਾ ਨੇਕ ਨਸੀਹਤ ਮੰਨ ਕੇ ਹਟ ਜਾਵੇ ਤਾਂ ਪਿਤਾ ਹੋਰ ਜ਼ਿਆਦਾ ਅੱਛੀ ਤਰ੍ਹਾਂ ਸਮਝਾਉਂਦਾ ਰਹਿੰਦਾ, ਉਹਨੂੰ ਬਿਲਕੁਲ ਅੱਛਾ ਆਦਮੀ ਬਣਾਉਣ ਦੀ ਕੋਸ਼ਿਸ਼ ਕਰਦਾ। ਜੇ ਆਪਣੇ ਪਿਤਾ ਦੀ ਆਵਾਜ਼ ਦਾ, ਪਿਤਾ ਦੀ ਆਗਿਆ ਦਾ, ਪਿਤਾ ਦੇ ਹੁਕਮ ਦਾ ਸਤਿਕਾਰ ਕਰਨ ਲੱਗ ਪਵੇ, ਨਿਰਾਦਰ ਕਰਨ ਲੱਗ ਪਵੇ, ਕਿਹਾ ਨਾ ਮੰਨੇ, ਇੱਕ ਦੋ ਚਾਰ ਦਫ਼ਾ ਤਾਂ ਹਟਾਉਂਦਾ, ਫਿਰ ਕਹਿਣਾ ਹਟ ਜਾਂਦਾ ਵੀ ਨਾ ਲਾਇਕ ਕਹਿੰਦਾ। ਇਸੀ ਤਰ੍ਹਾਂ ਸਾਡੇ ਅੰਦਰ ਬੈਠਾ ਰੱਬ ਕਹਿੰਦਾ ਤਾਂ ਹੈ, ਪਰ ਇਹ ਮੰਨਦਾ ਨਹੀਂ। ਜਿਹੜੀ ਇਹਨੂੰ ਅੰਦਰੋਂ ਆਵਾਜ਼ ਆਉਂਦੀ, ਇਹ ਕੰਮ ਚੰਗਾ ਨਹੀਂ ਬੁਰਾ, ਇਹ ਕੰਮ ਚੰਗਾ ਨਹੀਂ ਬੁਰਾ ਹੈ, ਉਹ ਆਵਾਜ਼ ਦਾ ਜਿਹੜਾ ਇਹਦਾ ਤਿਰਸਕਾਰ ਕਰਨ ਲੱਗ ਪੈਂਦਾ, ਕਿਹਾ ਨਹੀਂ ਮੰਨਦਾ, ਪਹਿਲੇ ਪਹਿਲੇ ਆਵਾਜ਼ ਆਉਂਦੀ ਹੈ, ਫਿਰ ਹਟ ਜਾਂਦਾ ਵੀ ਕੀ ਕਹਿੰਦੇ ਨਾ ਲਾਇਕ। ਇਸੀ ਤਰ੍ਹਾਂ ਮਨ ਰੂਪੀ ਸ਼ੀਸ਼ਾ ਪੁੱਠਾ ਹੋਇਆ ਰੱਬ ਹੈ ਨਹੀਂ, ਇਹ ਸਮਝਣ ਲੱਗ ਪੈਂਦਾ, ਇਹਦਾ ਇਹ ਮਤਲਬ ਨਹੀਂ ਵੀ ਇਹਦੇ ਫਿਰ ਤੇਰਾ ਭਾਵ ਹੋ ਜੂਗਾ। ਸੋ ਜੇ ਸ਼ੀਸ਼ਾ ਪੁੱਠਾ ਹੈ ਉਹਦੇ ਵਿੱਚ ਨਹੀਂ ਚਿਹਰਾ ਦਿੰਦਾ, ਇਹਦਾ ਮਤਲਬ ਚਿਹਰਾ ਸੱਟ ਕੇ ਨੱਠ ਗਿਆ, ਚਿਹਰਾ ਜਿਵੇਂ ਤਿਉਂ ਹੈ। ਇਸੀ ਤਰ੍ਹਾਂ ਦੂਸਰਾ ਨੁਕਸ ਮਨ ਰੂਪੀ ਸ਼ੀਸ਼ੇ ਦੇ ਵਿੱਚ ਮੈਲ ਪਈ ਹੈ, ਮੈਲ ਅੰਧਲਾ ਹੋਇਆ, ਧੁੰਦਲਾ ਹੋਇਆ ਸ਼ੀਸ਼ਾ। ਸੋ ਮਨ ਰੂਪੀ ਬਰਤਨ ਦੇ, ਮਨ ਰੂਪੀ ਸ਼ੀਸ਼ੇ ਦੇ ਵਿੱਚ ਮੈਲ ਕੀ ਪਈ ਹੋਈ ਹੈ, ਬੁਰੇ ਖਿਆਲਾਂ ਤੋਂ ਉੱਠਦੇ ਰਹਿਣੇ ਹਰ ਵਕਤ, ਬੁਰੇ ਕੰਮਾਂ ਦੇ ਚੰਗੇ ਖਿਆਲ ਨਾ ਉੱਠਣੇ, ਜਿਤਨੇ ਨਿਸ਼ਿਧ ਕਰਮ ਹਨ, ਨਿੰਦਨੀਹ ਕਰਮ ਹਨ, ਇਹਨੂੰ ਸ਼ਰਮਿੰਦਾ ਕਰਨ ਵਾਲੇ ਅੱਗੇ ਉੱਤੇ, ਉਹਨਾਂ ਕੰਮਾਂ ਵੱਲੋਂ ਹੀ ਮਨ ਪਾਉਂਦਾ ਹੈ, ਇਹ ਮਨ ਰੂਪੀ ਸ਼ੀਸ਼ਾ ਮੈਲਾ ਹੈ। ਸੋ ਤੀਸਰਾ ਦੋਸ਼ ਇਸ ਦੇ ਵਿੱਚ ਪਿਆ ਹੋਇਆ ਹੈ, ਇਹ ਟਿਕਦਾ ਨਹੀਂ, ਪਾਠ ਕਰਨ ਲੱਗਦਾ ਹੈ, ਪਤਾ ਨਹੀਂ ਕਿੱਡੀਆਂ ਕਿੱਡੀਆਂ ਛਾਲਾਂ ਮਾਰਦਾ, ਸਤਸੰਗ ਵਿੱਚ ਬੈਠ ਕੇ ਵੀ ਇੱਧਰ ਉੱਧਰ ਛਲੰਗਾਂ ਮਾਰੀਆਂ ਜਾਂਦਾ, ਕਿ ਮਨ ਰੂਪੀ ਸ਼ੀਸ਼ਾ ਟਿਕਦਾ ਨਹੀਂ ਹੈ। ਸੋ ਇਸ ਕਰਕੇ ਤਿੰਨ ਦੋਸ਼ ਜਦੋਂ ਇਹਦੇ ਦੂਰ ਹੋ ਜਾਣਗੇ, ਜਿਵੇਂ ਸ਼ੀਸ਼ਾ ਸਿੱਧਾ ਹੋਵੇ, ਸਾਫ਼ ਹੋਵੇ, ਅਤੇ ਚਿਹਰੇ ਦੇ ਇਨਸਾਨ ਨੂੰ ਟਿਕਿਆ ਹੋਵੇ, ਚਿਹਰਾ ਜਿਉਂ ਕਿ ਨਜ਼ਰ ਆ ਜਾਂਦਾ, ਚਿਹਰੇ ਵਿੱਚ ਫਰਕ ਕੋਈ ਨਹੀਂ ਹੈ। ਔਰ ਇਸ ਤਰ੍ਹਾਂ ਮਨ ਰੂਪੀ ਸ਼ੀਸ਼ੇ ਨੂੰ ਸਿੱਧਾ ਕਰਨ ਵਾਸਤੇ ਸਤਸੰਗ ਹੈ। ਜਦ ਸਤਸੰਗ ਵਿੱਚ ਆਉਂਦਾ ਹੈ, ਉਹਨਾਂ ਪੁਰਸ਼ਾਂ ਦੇ ਬਚਨ ਸੁਣਦਾ, ਬਾਣੀ ਸੁਣਦਾ ਹੈ, ਵੀ ਰੱਬ ਹੈ ਮੈਨੂੰ ਦੀਨਾ ਨਹੀਂ, ਇਹਦੇ ਵਿੱਚ ਸ਼ਰਧਾ ਨਾਲ ਜਦੋਂ ਸੁਣਦਾ ਹੈ, ਇਹ ਤਾਂ ਆ ਜਾਂਦਾ ਵੀ ਰੱਬ ਹੈ ਤਾਂ ਸੀ, ਪਰ ਮੇਰਾ ਮਨ ਨੂੰ ਕੁਛ ਸ਼ਰ ਮਹਿਲਾ ਦਿੰਦਾ ਨਹੀਂ, ਇਹਦਾ ਇਹ ਮਤਲਬ ਨਹੀਂ ਰੱਬ ਹੈ ਨਹੀਂ, ਇਹ ਮੰਨ ਤਾਂ ਜਾਂਦਾ। ਫਿਰ ਹੌਲੀ ਹੌਲੀ ਉਸਨੂੰ ਸਫ਼ਾ ਕਰਨ ਦੀ ਸੇਵਾ ਕੀਤੀ, ਨਿਸ਼ਕਾਮ ਹੋ ਕੇ ਸੇਵਾ ਕੀਤੀਆਂ, ਮਨ ਰੂਪੀ ਸ਼ੀਸ਼ਾ ਸਫ਼ਾ ਹੋ ਜਾਂਦਾ ਹੈ। ਫਿਰ ਇਕਾਗਰ ਕਰਨ ਵਾਸਤੇ ਗੁਰੂ ਘਰ ਦੇ ਵਿੱਚ ਗੁਰਬਾਣੀ ਦਾ ਪਾਠ, ਗੁਰਬਾਣੀ ਦਾ ਕੀਰਤਨ, ਗੁਰਬਾਣੀ ਚਾਰ ਨਾਮ ਦਾ ਸਿਮਰਨ ਔਰ ਗੁਰੂ ਸਰੂਪ ਦਾ ਧਿਆਨ, ਇਹ ਚੀਜ਼ਾਂ ਮਨ ਨੂੰ ਇਕਾਗਰ ਕਰਨ ਵਾਸਤੇ ਮਦਦਗਾਰ ਹਨ। ਜਦੋਂ ਤਿੰਨ ਦੋਸ਼ ਦੂਰ ਹੋ ਜਾਣਗੇ, ਵਾਹਿਗੁਰੂ ਦਾ ਦੀਦਾਰ ਅੰਦਰੋਂ ਹੀ ਹੋਜੂ, ਜਿਵੇਂ ਸਿੱਧੇ ਸਾਫ ਔਰ ਟਿਕੇ ਸ਼ੀਸ਼ੇ ਵਿੱਚ ਚਿਹਰਾ ਦਿਸ ਪੈਂਦਾ ਹੈ, ਅਤੇ ਆਪ ਵਿਸ਼ਵਾਸ ਵੀ ਪਿਓ ਜਾਣਾ ਸਾਰਾ। ਨਾਰਦ ਮੁਨ ਜੀ ਨੇ ਧਰੂ ਨੂੰ ਉਪਦੇਸ਼ ਕੀਤਾ ਧਿਆਨ ਦਾ, ਔਰ ਸਿਮਨ ਦਾ ਧਿਆਨ ਦੀ ਬਾਬਤ, ਸਿਮਨ ਦੀ ਬਾਬਤ ਕੁਛ ਵਿਚਾਰ ਆਈ ਸੀ ਕੱਲ, ਔਰ ਦੂਸਰੀ ਚੀਜ਼ ਧਿਆਨ ਹੋਇਆ ਕਰਦਾ, ਧਿਆਨ ਦੀ ਬਾਬਤ ਕਿਉਂ ਪ੍ਰਮਾਣ ਕੀਤਾ। ਪਰਮੇਸ਼ਰ ਨੂੰ ਗੁਰੂ ਮਤ ਵਿੱਚ ਇੱਕ ਮੰਨਿਆ, ਗੁਰੂ ਤੇ ਪਰਮੇਸ਼ਰ ਇੱਕ ਹਨ। ਪਰਮੇਸ਼ਰ ਦਾ ਸਰੂਪ ਵੈਸੇ ਨਿਰਾਕਾਰ ਦੱਸਿਆ, ਨਿਰਾਕਾਰ ਵਸਤੂ ਉਹ ਹੁੰਦੀ ਹੈ ਜਿਹਦੀ ਕੋਈ ਸ਼ਕਲ ਸੂਰਤ ਨਾ ਹੋਵੇ। ਸੋ ਵਾਹਿਗੁਰੂ ਦਾ ਨਿਰਗੁਣ ਸਰੂਪ ਜੋ ਹੈ ਨਿਰਾਕਾਰ, ਸੋ ਸਰਗੁਣ ਸਰੂਪ ਨਿਰਾਕਾਰ ਦਾ ਧਿਆਨ ਨਹੀਂ ਹੁੰਦਾ, ਗਿਆਨ ਹੁੰਦਾ। ਸੋਇਓ ਸਾਕਾਰ ਦਾ ਧਿਆਨ ਸਰਗੁਣ ਦਾ ਧਿਆਨ ਕਰਦੇ ਕਰਦੇ ਮਨ ਸੂਕਸ਼ਮ ਹੋ ਜਾਂਦਾ ਹੈ, ਹੋਰ ਜਿਹੜੀਆਂ ਚੀਜ਼ਾਂ ਮਨ ਦੇ ਅੰਦਰ ਆ ਕੇ ਮੈਂਟਲ ਪਿਕਚਰਸ ਬਣਦੀਆਂ ਹਨ, ਮਨ ਕੁਛ ਨਾ ਕੁਛ ਕਾੜਤ ਘੜੀ ਜਾਂਦਾ, ਦੇਖਦੇ ਨਹੀਂ ਇਕੱਠੇ ਪੈ ਝੌਂਟ ਘੜੀ, ਮਨ ਕੁਛ ਨਾ ਕੁਛ ਕਾੜਤ ਘੜੀ ਜਾਂਦਾ। ਇਹ ਆਪਣੀਆਂ ਮਾਨਸਿਕ ਤਸਵੀਰਾਂ ਬਣਾ ਬਣਾ ਆਪ ਹੀ ਕਲਪੀ ਜਾਂਦਾ, ਜਿਵੇਂ ਜੰਗਲੀ ਕੁੱਠ ਆਪਣੇ ਉੱਛੜ ਉਸ 'ਤੇ ਲੱਗਦੀ ਹੈ, ਉਹਨੂੰ ਇਹ ਭਰਮ ਪੈਂਦਾ ਮੇਰੇ ਕੋਈ ਡੰਡੇ ਮਾਰਦਾ ਹੈ, ਸੋ ਨੱਠਿਆ ਫਿਰਦਾ। ਇਸੇ ਤਰ੍ਹਾਂ ਮਨ ਆਪਣੇ ਖਿਆਲਾਤ ਨਾਲ ਹੀ ਦੁਖੀ ਹੁੰਦਾ, ਮਨ ਕਾਬੂ ਨਹੀਂ, ਮਨ ਬੇਵਸਾ। ਜਿੰਨਾ ਮਨ ਖਿੰਡਿਆ ਮਹਿਲਾ, ਜਿੰਨਾ ਮਨ ਬੇਵਸਾ ਉਹਨਾਂ ਜ਼ਿਆਦਾ ਦੁਖੀ ਹੁੰਦਾ ਇਨਸਾਨ। ਜਿੰਨਾ ਮਨ ਸ਼ੁੱਧ ਹੋ ਜੇ ਔਰ ਇਕਾਗਰ ਹੋ ਜੇ ਔਰ ਮਨ ਕਾਬੂ 'ਚ ਆ ਜੇ, ਉਤਨਾ ਜ਼ਿਆਦਾ ਇਹਨੇ ਸੁਖੀ ਔਰ ਸ਼ਾਂਤ ਹੋਣਾ। ਤਾਂ ਤੇ ਸਾਰਾ ਮਨ ਦੇ ਨਾਲ ਇਕੜ, ਮੰਮਾ ਮਨ ਸਿਓ ਕਾਜ ਹੈ ਮਨਸਾ ਦੇ ਸਿੱਧ ਹੋਏ, ਮਨ ਹੀ ਮਨ ਸਿਓ ਕਹੀ ਕਬੀਰਾ ਮਨਸਾ ਮਿਲਿਆ ਨਾ ਕੋਈ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਇਹ ਮਨ ਲੈ ਜੋ ਉਹਨਾਂ ਦਾ ਤਾਂ ਤੀਨ ਲੋਕ ਹੀ ਫਾਤੇ। ਇਹ ਮਨ ਖਿੰਡਿਆ ਮਹਿਲਾ ਬਾਹਰ ਨੱਠਿਆ ਫਿਰ ਅਤਿਅੰਤ ਦੁਖੀ, ਜਦੋਂ ਇਕੱਠਾ ਹੋ ਜਾਂਦਾ ਤਿੰਨੇ ਲੋਕ ਜਿਹਦੀਆਂ ਹੱਥੇ ਔਲਾ ਪੈ ਦਿੰਦੇ। ਇਹਨੇ ਮਨ ਦੇ ਇਕੱਠਾ ਸ਼ੁੱਧ ਹੋਣ ਦੇ ਵਿੱਚ ਬੜੀਆਂ ਸ਼ਕਤੀਆਂ ਔਰ ਸੁੱਖ ਹਨ। ਸੋਇਓ ਜਿਹੜਾ ਮਨ ਬਹੁਤ ਸਾਰੇ ਖਿਆਲਾਤ ਅੰਦਰ ਉਠਾਉਂਦਾ ਰਹਿੰਦਾ ਹੈ, ਬਿਲਾ ਵਜੀ ਮੈਂਟਲ ਪਿਕਚਰਸ ਬਣਾਈ ਜਾਂਦਾ ਹੈ, ਉਹਨਾਂ ਨੂੰ ਦੂਰ ਕਰਨ ਵਾਸਤੇ ਗੁਰੂ ਸਰੂਪ ਦਾ, ਗੁਰੂ ਮੂਰਤ ਦਾ ਅੰਦਰ ਧਿਆਨ ਧਰ ਕੇ ਉਹਨਾਂ ਸਾਰਿਆਂ ਨੂੰ ਬਾਹਰ ਕੱਢਣਾ ਹੈ। ਇਹ ਚੀਜ਼ ਜਦੋਂ ਅੰਦਰ ਪੂਰੀ ਆ ਗਈ, ਗੁਰ ਕੀ ਮੂਰਤ ਹਿਰਦੇ ਵਸਾਏ ਜੋ ਇੱਛੇ ਸੋਈ ਫਲ ਕਾਇ, ਜਦੋਂ ਉਹ ਮੂਰਤ ਹਿਰਦੇ ਵਿੱਚ ਆ ਗਈ, ਮਨ ਟਿਕ ਗਿਆ, ਮਨ ਸ਼ਾਂਤ ਸੁਖੀ ਠੰਡਾ ਠਾਰ ਹੋ ਜਾਂਦਾ, ਸਾਰੀਆਂ ਕਲਪਨਾਵਾਂ ਦੂਰ ਹੋ ਜਾਂਦੀਆਂ ਹਨ, ਅਤੇ ਸਾਕਾਰ ਦਾ ਧਿਆਨ ਜਿਹੜਾ ਹੈ ਇਹਨਾਂ ਸਾਰੀਆਂ ਕਲਪਨਾਵਾਂ ਨੂੰ ਖਾ ਜਾਂਦਾ ਹੈ। ਜਿਵੇਂ ਲੋਹੇ ਨੂੰ ਲੋਹਾ ਕੱਟਦਾ ਹੈ, ਫਜ਼ੂਲ ਖਿਆਲਾਤ ਨੂੰ ਇਸ ਧਿਆਨ ਨੇ, ਸਾਕਾਰ ਧਿਆਨ ਨੇ ਕੱਟਣਾ। ਭਾਵੇਂ ਤਿੰਨ ਕਿਸਮ ਦੀ ਉਪਾਸਨਾ ਨਹੀਂ ਹੈ, ਸਰਗੁਣ ਉਪਾਸਨਾ ਹੈ, ਅਦਿੰਗਰੇ ਉਪਾਸਨਾ, ਅਹਿੰਗਰੇ ਉਪਾਸਨਾ। ਸਰਗੁਣ ਉਪਾਸਨਾ ਗੁਰੂ ਸਰੂਪ ਦਾ ਧਿਆਨ ਹੀ ਹੈ, ਚਿੱਤ ਆਪਦਾ ਆਪਣੇ ਆਪਣੇ ਸ਼ਬਦ ਥਰਦੇ ਹੀ, ਅਤੇ ਅਦਿੰਗਰੇ ਉਪਾਸਨਾ ਤਾਂ ਉਦੋਂ ਆਉਂਦੀ ਜਦੋਂ ਸਭ ਗੋਬਿੰਦ ਦੇਖਣ ਲੱਗ ਪੈਂਦਾ, ਸਭ ਗੋਬਿੰਦ, ਅਤੇ ਅਹਿੰਗਰੇ ਉਪਾਸਨਾ ਆਪਣੇ ਨਿਸ਼ਰੂਪ ਦਾ ਧਿਆਨ। ਐਸਾ ਇਉਂ ਕਰਕੇ ਇਹ ਉਪਾਸਨਾ ਪਹਿਲੇ ਜਿਹੜੀ ਸਰਗੁਣ ਉਪਾਸਨਾ ਹੈ, ਇੱਥੋਂ ਹੀ ਮਨ ਨੂੰ ਇਕੱਠਾ ਕਰਨ ਦੇ ਵਾਸਤੇ ਪਹਿਲੇ ਸਾਧਨ ਔਰ ਮਦਦ ਮਿਲਦੀ ਹੈ, ਸਿਮਰਨ ਨਾਮ ਦਾ, ਗੁਰਮੰਤਰ ਦਾ, ਔਰ ਧਿਆਨ ਗੁਰੂ ਮੂਰਤੀ ਦਾ। ਇਹ ਸਾਰਿਆਂ ਸ਼ਾਸਤਰਾਂ ਦਾ ਤੱਤ ਹੈ, ਮੁੱਢ ਹੈ। ਇਹ ਧਿਆਨ ਸਿਮਰਨ ਜਿਵੇਂ ਸਿਮਰਨ ਦੇ ਬੇਅੰਤ ਤਰੀਕੇ ਹਨ, ਇਸੇ ਤਰ੍ਹਾਂ ਧਿਆਨ ਦੇ ਵੀ ਬਹੁਤ ਸਾਰੇ ਤਰੀਕੇ ਹਨ। ਆਪਣੇ ਆਪ ਧਿਆਨ ਵੀ ਨਹੀਂ ਹੁੰਦਾ। ਹਾਂ, ਧਿਆਨ ਕਿਤੇ ਚਰਨਾਂ ਦਾ ਹੈ, ਕਿਤੇ ਚਿਹਰੇ ਦਾ ਹੈ, ਕਿਤੇ ਹੁੰਦਾ ਹੈ। ਬਾਹਰ ਧਿਆਨ ਹੈ, ਅੰਤਰੀਵ ਧਿਆਨ ਹੈ, ਬਾਹਰ ਧਿਆਨ ਅੰਤਰੀਵ ਧਿਆਨ ਦੀ ਤਿਆਰੀ ਹੈ। ਇਸੇ ਤਰ੍ਹਾਂ ਇਹ ਜਿਹੜੀਆਂ ਗੱਲਾਂ ਹਨ, ਇਹ ਜਿਹੜੇ ਤਰੀਕੇ ਹਨ, ਅਧਿਕਾਰੀ ਜਨਾਂ ਨੂੰ, ਸ਼ੌਕ ਵਾਲਿਆਂ ਨੂੰ ਅਧਿਕਾਰ ਦੇ ਮੁਤਾਬਕ ਸਤਪੁਰਸ਼ਾਂ ਤੋਂ ਪ੍ਰਾਪਤ ਹੋਇਆ ਕਰਦੇ ਹਨ। ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਇੱਕ ਕਹਿੰਦੇ ਲਓ ਜੀ, ਸਾਕਾਰ ਦੀ ਜਿਹੜੀ ਪੂਜਾ ਹੈ ਤਾਂ ਬੁੱਧ ਪ੍ਰਸਤੀ ਹੋ ਗਈ, ਬੁੱਧ ਪ੍ਰਸਤੀ ਹੋ ਗਈ, ਬੁੱਧ ਪ੍ਰਸਤੀ ਗੁਰੂ ਘਰ ਦੇ ਵਿੱਚ ਮਨਾ ਹੈ। ਕਿਉਂ ਕਹਿੰਦੇ ਸਾਧ ਮੰਨ ਲਓ ਵੀ ਬੁੱਧ ਪ੍ਰਸਤੀ ਹੈ, ਗੁਰੂ ਦੀ ਮੂਰਤ ਦਾ ਧਿਆਨ ਧਰਨਾ ਬੁੱਧ ਪ੍ਰਸਤੀ ਹੈ। ਪਰ ਇਹ ਗੱਲ ਕੌਣ ਕਹਿ ਸਕਦਾ? ਜਿਸ ਦੀ ਬਿਰਤੀ ਨਿਰਾਕਾਰ ਦੇ ਵਿੱਚ ਅਸਥਿਤ ਹੁੰਦੀ ਹੋਵੇ ਉਹ ਤਾਂ ਕਹਿ ਸਕਦਾ। ਜਿਹਦਾ ਮਨ ਹੋਰ ਬੁੱਤਾਂ ਦੇ ਵਿੱਚ ਨੱਠਿਆ ਫਿਰਦਾ ਉਹ ਤੇ ਕਹਿਣ ਦਾ ਕੀ ਅਧਿਕਾਰ ਹੈ ਇਸ ਗੱਲ? ਜਿਹਦਾ ਮਨ ਹੋਰ ਬੁੱਤਾਂ ਵਿੱਚ ਹੀ ਨੱਠਿਆ ਫਿਰਦਾ, ਬੁੱਤ ਕਹਿੰਦੇ ਕਿਸੇ ਸ਼ਕਲ ਨੂੰ, ਕਿਸੇ ਚੀਜ਼ ਨੂੰ, ਬੁੱਤ ਮਕਾਨ ਬੁੱਤ ਹੈ ਉਹਦੇ ਵਿੱਚ ਜਿਹਦਾ ਪਿਆਰ ਹੈ ਉਹ ਇਹ ਕੀ ਕਹਿ ਸਕਦਾ? ਧਨ ਬੁੱਤ ਹੈ ਉਹਦੇ ਧਨ ਵਿੱਚ ਜਿਹਦਾ ਪਿਆਰ ਉਹ ਇਹ ਗੱਲ ਕਹਿਣ ਦਾ ਕੀ ਅਧਿਕਾਰ ਰੱਖਦਾ? ਇਸਤਰੀ ਬੱਚੇ ਇਹ ਵੀ ਬੁੱਤ, ਇਹਨਾਂ ਵਿੱਚ ਜਿਹਦਾ ਪਿਆਰ ਉਹ ਕੀ ਕਹਿ ਸਕਦਾ? ਜਿਹੜੇ ਬੁੱਤ ਪਤਾ ਕਿੱਧਰ ਲੈ ਜਾਂਦੇ ਨੇ, ਜਿਹੜੇ ਬੁੱਤ ਕਈਆਂ ਨਿਸ਼ਿਧ ਜੁਨੀਆਂ ਚ ਲੈ ਜਾਂਦੇ ਨੇ। ਧਿਆਨ ਦਿਓ ਜ਼ਰਾ ਤ੍ਰਿਲੋਚਨ ਜੀ, ਤੂੰ ਪੁੱਛਿਆ ਕਿਸੇ ਮੌਕੇ ਜੀ ਜੀਵ ਆਤਮਾ ਪਰਮਾਤਮਾ ਦੀ ਅੰਸ਼ ਹੈ, ਪਰਮਾਤਮਾ ਅੱਜ ਤੇ ਅਮਰ ਹੈ, ਇਹ ਜਨਮਣ ਦੇ ਚੱਕਰ ਕਿਉਂ ਫਿਰਦਾ? ਤ੍ਰਿਲੋਚਨ ਜੀ ਕਹਿੰਦੇ ਨੇ ਠੀਕ ਹੈ, ਇਹ ਆਤਮ ਸ਼ਹਿਜ਼ਾਦਾ ਹੈ, ਜੀਵ ਜਿਹੜਾ ਹੈ ਜੀਵ ਆਤਮਾ ਪਰਮਾਤਮਾ ਦੀ ਅੰਸ਼ ਹੈ, ਪਰਮਾਤਮਾ ਦਾ ਪੁੱਤਰ ਹੈ, ਯਾਨੀ ਇਹ ਕੋਲ ਆਤਮ ਸ਼ਹਿਜ਼ਾਦਾ ਹੈ, ਇਹ ਅੱਜ ਤੇ ਅਮਰ ਹੈ, ਉਹ ਜਿਹਾ ਸੁਭਾਵ ਰੱਖਦਾ ਹੈ। ਲੇਕਿਨ ਵਾਸ਼ਨਾ ਜਿਤਨੀ ਦੇਰ ਤੱਕ ਹੈ ਉਤਨੀ ਦੇਰ ਤੱਕ ਉਹ ਜਿਹੇ ਜਨਮ ਧਾਰਦਾ ਹੈ, ਉਹੀ ਸ਼ਕਲਾਂ ਧਾਰ ਕੇ ਉਹ ਜਿਹੇ ਕਰਤੱਵ ਕਰਦਾ ਹੈ। ਦ੍ਰਿਸ਼ਟਾਂਤ, ਇੱਕ ਕੋਈ ਸ਼ਹਿਜ਼ਾਦਾ ਕਿਸੇ ਰਾਜਾ ਦਾ, ਉਹ ਆਪਣੇ ਬੈਡਰੂਮ ਚ ਗਿਆ, ਉਹਦੇ ਚਿੱਤ ਵਿੱਚ ਖਿਆਲ ਪੈਦਾ ਹੋਇਆ, ਮੈਂ ਫਲਾਂ ਜੰਗਲ ਵਿੱਚ ਚੱਲ ਕੇ ਸ਼ਿਕਾਰ ਆਣ ਦਾ ਸ਼ੁਗਲ ਕਰਾਂ। ਆਪਣੇ ਅਮਲੇ ਫੈਲੇ ਨੂੰ ਹੁਕਮ ਕਰ ਦਿੰਦਾ ਉੱਥੇ ਤੰਬੂ ਲਾ ਦਿਓ, ਸਾਰਾ ਅਮਲਾ ਮੇਰਾ ਉੱਥੇ ਹਾਜ਼ਰ ਹੋ ਜਾਏ, ਕਿਤਨੇ ਦਿਨ ਤੱਕ ਉੱਥੇ ਐਸਾ ਖੇਲ ਕਰਨ ਉੱਥੇ ਪਹੁੰਚ ਜਾਂਦਾ। ਉੱਥੋਂ ਵੀ ਅੱਕ ਗਿਆ, ਚਲੋ ਹੁਣ ਚੱਲ ਕੇ ਕ੍ਰਿਕਟ ਦਾ ਖੇਡ ਕੇ ਕ੍ਰਿਕਟ ਗਰਾਊਂਡ ਵਿੱਚ ਆ ਜਾਂਦਾ, ਉੱਥੇ ਕਈ ਦਿਨ ਖੇਲ ਹੁੰਦਾ, ਫਿਰ ਥੱਕ ਗਏ, ਚਲੋ ਹੁਣ ਸ਼ਤਰੰਜ ਖੇਡੀ, ਉੱਥੋਂ ਵੀ ਥੱਕ ਗਿਆ, ਤਾਸ਼ ਖੇਡੀ, ਫਿਰ ਚਲੋ ਥੱਕ ਕੇ ਬੈਡਰੂਮ ਚੱਲ ਪੁੱਛਾਂਗੇ। ਜਿੰਨੀ ਦੇਰ ਤੱਕ ਤੁਰਨਾ ਉੱਠੇਂਗੇ ਉਹੋ ਜਿਹਾ ਕੰਮ ਕਰੇਂਗੇ, ਤੁਰਨਾ ਬੰਦ ਹੋ ਗਿਆ ਆਰਾਮ ਕੀਤਾ, ਫਿਰ ਸਾਰੇ ਕੰਮ ਮੁੱਕ ਗਏ। ਇਸੇ ਤਰ੍ਹਾਂ ਜਿਤਨੀ ਦੇਰ ਤੱਕ ਦੀਆਂ ਵਾਸ਼ਨਾ ਹਨ ਉਤਨੀ ਦੇਰ ਤੱਕ ਵਾਰ ਵਾਰ ਸੁਖੀ ਹੋਣ ਦੀ ਇੱਛਾ ਰੱਖ ਕੇ ਜਨਮ ਧਾਰਦਾ, ਜੰਮਦਾ, ਮਰਦਾ, ਬਲਕਿ ਅਨੇਕ ਨਿਸ਼ਿਧ ਜੋਨੀਆਂ ਚ ਫਿਰਦਾ ਹੈ। ਫਿਰ ਇਹ ਪੁੱਛਿਆ ਕਿਹੜੀ ਕਿਹੜੀ ਵਾਸ਼ਨਾ ਕਿਸ ਜਨਮ ਦਾ ਹੇਤੂ ਹੈ, ਉਹ ਵੀ ਦੱਸੋ। ਸ਼ਬਦ ਉਚਾਰਨ ਕਰਕੇ ਦੱਸਿਆ ਤ੍ਰਿਲੋਚਨ ਨੂੰ, ਅੰਤ ਕਾਲ ਜੋ ਲਕਸ਼ਮੀ ਸਿਮਰੈ, ਐਸੀ ਚਿੰਤਾ ਮੈਂ ਜੁਮਰੈ, ਸਰਪ ਜੋ ਬਲ ਬਲਬ ਤਰੈ, ਹਰੀ ਬਾਈ ਗੋਬਿੰਦ ਨਾਮ ਮਤ ਵਿਸਰੈ। ਮਰਨ ਵੇਲੇ ਜੀ ਦਾ ਖਿਆਲ ਧਨ ਵਿੱਚ ਰਹਿ ਗਿਆ, ਬੁੱਤ ਪ੍ਰਸਤੀ ਤੇ ਉਟੰਗਨ ਕਰਨ ਵਾਲੇ ਦਾ ਖਿਆਲ ਦੇਣ, ਅੰਤ ਕਾਲ ਜੀ ਦਾ ਖਿਆਲ ਮਾਇਆ ਧਨ ਵਿੱਚ ਰਹਿ ਗਿਆ, ਕੋਈ ਸ਼ਕਤੀ ਨਹੀਂ ਜਿਹੜੀ ਉਸਨੂੰ ਸੱਪ ਜੋਨ ਤੋਂ ਬਚਾ ਲਵੇ, ਜ਼ਰੂਰ ਸੱਪ ਬਣੇਗਾ ਉਹ। ਮਰਨ ਵੇਲੇ ਜੀ ਦਾ ਖਿਆਲ ਲੈ ਗਿਆ, ਇੰਨਾ ਧਨ ਮੇਰਾ ਬੈਂਕ ਚ ਰਹਿ ਗਿਆ, ਇੰਨਾ ਉਹ ਤੋਂ ਲੈਣਾ ਸੀ, ਆਹ ਹੋ ਗਿਆ। ਕਿਸੇ ਸ਼ਕਲ ਵਿੱਚ ਧਨ ਵਿੱਚ ਖਿਆਲ ਰਹਿ ਜੇ ਸੱਸ, ਉਹਨੂੰ ਸੱਪ ਦੀ ਜੋ ਨਹੀਂ ਮਿਲਦੀ। ਅੱਗੇ ਜਿਸਦਾ ਖਿਆਲ ਅੰਤ ਕਾਲ ਇਸਤਰੀ ਸਿਮਰੇ, ਐਸੀ ਚਿੰਤਾ ਮੈਂ ਜੁਮਰੇ, ਵਿਸ਼ਵਾ ਜੋਨ ਦਾ ਲੋਕ ਹੈ। ਅਤੇ ਅਖੀਰ ਜੀ ਦਾ ਖਿਆਲ ਇਸਤਰੀ ਵਿੱਚ ਰਹਿ ਗਿਆ, ਇਹ ਆਦਮੀ ਵਿੱਚ ਰਹਿ ਜਾ, ਉਹਨੂੰ ਜ਼ਰੂਰ ਵਿਸ਼ਵਾ ਜੋ ਨਹੀਂ ਮਿਲਦੀ ਹੈ। ਇਸ ਗੱਲ ਨੂੰ ਕੋਈ ਵੀ ਮੇਟਣ ਸਮਰੱਥ ਨਹੀਂ, ਇਹ ਈਸ਼ਵਰੀ ਨੇਤ ਹੈ, ਕਾਨੂੰਨ ਹੈ, ਉਹਨੂੰ ਕੋਈ ਮੇਟ ਨਹੀਂ ਸਕਦਾ। ਅੰਤ ਕਾਲ ਜੋ ਲੜਕੇ ਸਿਮਰੇ, ਐਸੀ ਚਿੰਤਾ ਮੈਂ ਜੁਮਰੇ, ਸ਼ੁਕਰ ਜੋਨ ਦਾ ਲੋਕ ਹੈ। ਜਿਹਦਾ ਪੁੱਤਰਾਂ ਦੀ ਇੰਜ ਖਿਆਲ ਲੱਗਿਆ, ਸੂਰੀ ਬਣਦਾ, ਬਾਰਾਂ ਬੱਚੇ ਹੁੰਦੇ ਨੇ, ਸੂਰੀ ਤੇ ਗੰਦਾ ਖਾਂਦਾ, ਇਹ ਜੀ ਜੋਨੀ। ਫਿਰ ਕਹਿੰਦੇ ਅੰਤ ਕਾਲ ਜੋ ਮੰਦਰ ਸਿਮਰੇ, ਐਸੀ ਚਿੰਤਾ ਮੈਂ ਜੋ, ਪ੍ਰੇਤ ਜੋਨ ਹੁੰਦਾ, ਜਿਹਦਾ ਖਿਆਲ ਮੰਦਰਾਂ ਮਕਾਨਾਂ ਚ ਰਹਿ ਗਿਆ ਉਹ ਪ੍ਰੇਤ ਬਣਦਾ। ਤਾਂ ਤੇ ਇਹ ਸਾਰੀਆਂ ਜਿਹੜੀਆਂ ਇਹ ਵੀ ਬੁੱਤ ਹੀ ਹਨ, ਇਹ ਵੀ ਸ਼ਕਲਾਂ ਹੀ ਹਨ। ਇਹਨਾਂ ਤੋਂ ਉੱਚਾ ਉਠਾ ਕੇ ਗੁਰੂ ਸਰੂਪ ਦੇ ਧਿਆਨ ਵਿੱਚ ਜਿਹੜਾ ਸਰੀਰ ਛੱਡਦਾ ਉਹ ਕਿੱਥੇ ਜਾਊ? ਉਹ ਗੁਰੂ ਕੇ ਲੋਕ ਨੂੰ ਜਾਊ, ਸੱਚਖੰਡ ਨੂੰ ਜਾਊ। ਅੰਤ ਕਾਲ ਨਾਰਾਇਣ ਸਿਮਰੇ, ਐਸੀ ਚਿੰਤਾ ਮੈਂ ਜੁਮਰੇ, ਬਦਲ ਤ੍ਰਿਲੋਚਨ ਤੇ ਨਰਮੁਕਤਾ ਪਿਤਾਂਬਰ ਵਾਂ ਕੇ ਹਿਰਦੇ ਵਸ। ਤਾਂ ਤੇ ਇਹ ਜਿਹੜਾ ਬੁੱਤ ਹੈ ਸਾਧ ਸਾਰੇ ਦੁੱਖਾਂ ਨੂੰ ਧੱਕਣ ਵਾਲਾ ਹੈ। ਮੰਨ ਲਓ ਥੋੜੀ ਦੇਰ ਵਾਸਤੇ ਬੁੱਤ ਪ੍ਰਸਤ ਜੋ ਹੈ, ਮੁਕਤੀ ਧੱਕੇ ਨਾਲ ਨਹੀਂ ਹੈ, ਦੁੱਖਾਂ ਤੋਂ ਵਰੀ ਧੱਕੇ ਨਾਲ ਨਹੀਂ ਹੁੰਦਾ, ਕਾਨੂੰਨ ਹੈ, ਅਰਬੀ ਕਾਨੂੰਨ ਦੁਆਰਾ ਹੁੰਦਾ। ਕਿਉਂ ਦੱਸਦੇ ਨੇ? ਬੁੱਤ ਪ੍ਰਸਤੀ ਕਰਦੇ ਕਰਦੇ ਖੁਦਾ ਪ੍ਰਸਤ ਬਣ ਗਏ, ਖੁਦਾ ਪ੍ਰਸਤੀ ਕਰਦੇ ਕਰਦੇ ਖੁਦ ਪ੍ਰਸਤ ਬਣ ਗਏ, ਖੁਦ ਪ੍ਰਸਤੀ ਕਰਦੇ ਕਰਦੇ ਖੁਦ ਮਸਤ ਬਣ ਗਏ। ਹੌਲੀ ਹੌਲੀ ਕਿਉਂ ਹੌਲੀ, ਇਸ ਬਿਰਤੀ ਨੇ ਆਪਣੇ ਆਪੇ ਵਿੱਚ ਆਤਮਾ ਦੇ ਵਿੱਚ ਲੀਨ ਹੋਣਾ ਹੈ। ਅਤੇ ਖਿਆਲ ਕਰੋ, ਗੁਰੂ ਮੂਰਤ ਦਾ ਮਤਲਬ خیالات جڑے زول اٹھتے ہیں برے اٹھتے ہیں ادھر ادھر بے چین کرتے ہیں من جدو گرو سروپ کے دھیان اندر محو ہو جائے گا سارے وہ دھیان ختم ہو کے سمرن دھیان دوارا ایک تھان برتی ٹک جائے گی وہی اوستھا تو یہ دسی گیا گرو کی مور تیرے دے وسائے جو اچھے جو اچھے ہو رہی جو اچھے سوئی فن پائے کتنی طاقت ہے تو اس نے بت پرستی کہنا حیرانی کی گل ہے ہاں بت پرستی وہ کہہ سکتا ہے جہاں برہم گیانی ہے جس کی برتی نراکار نراکاش میں استھت ہو چکی ہوئی ہے وہ اس گل کہہ سکتا ہے پر وہ کہہ نہیں وہ جانتے ہیں بھی اس طریقے سے اتنے پہنچی ہے وہ کیوں کہتے کہنے والے جڑے ہیں وہ کما نہیں ہیں اس رولا رولا یہ سوال ہی چکری چکری ایک دو زیادہ خوشی لوگوں کے پاس تو آؤ گرو مور کا دھیان اور نام کا گرومنتر کا سمرن یہ جائز گل من کی استھتی واسطے رکھی ہوئی ہے
من میں ذریعے دھیان گران دی
شیشے بالکل واحگرو کے دیدار واسطے خالی کرنا صفا کرنا سو چترپوج کا دھیان دسیا اور خوش منتر کا جاپ دسیا پرانیام مارگ دسیا کئیوں ترو نے جس وقت یہ سکھا لئی نار دے اس کے انوسار شوق تو ہے ہی لگن تو زبردست سی وہ چتر سو شوق کے نام دن رات اسی طریقے سے آہستہ آہستہ ابھیاس بدھا شروع کیا کوئی کام جڑے کرنے والے سیانے پوش کرتے ہیں آہستہ آہستہ اس کا ابھیاس کیا جائے کھید نہیں ہوں تکلیف نہیں ہوں اور سفلتا اچھی ہوں ہے تو ایک لفتی بہت زیادہ کھچل کر دیتی جائے زیادہ ابھیاس وہ پھر اکثر نقصان دہ ہوں ہولی 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 ہولی, ہولی سٹیپ بائی سٹیپ بدھونا شروع کیا گرو نے اس دھیان دوارا پرانیام شروع کیا ہولی 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 من ٹکتا 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 اکاگرتا پکڑتا چلا گیا آخری سٹیج پہ من بالکل امن اوستھا پراپت ہو جاتا ہے یعنی من کی ہے سنگل وکل تھاٹ ویو جی میں سروور دے وچ کسی تلا دے وچ ہوا دے بیگ نال لہراں اٹھن لگ پیندیاں اس کی سطح بے چین کر دیندیاں اگر ہوا ہولی ہولی کرتی 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 بالکل بند ہو جائے وہ لہراں بھی بند ہو جاندی وہ جڑی تلا کی سطح بالکل شانت ہو جائے اسی طرح من کی حالت من کے فرنے اٹھی جانے فرنے اٹھے جن نیلے کاموں میں انسان بری سنگ موو کرتا ہے برے تجر پڑتا ہے انہیں یہ فرنے برے اور چھپ چھپی اٹھیں گے انہیں زیادہ من بے چین کریں گے من دکھی کریں گے جو جو پھر ستسنگ کرتا ہے ہولی ہولی یہ من شدھ ہوں خیال سچ ہوں چلے جاتے ہیں اور سجن واڑی ول پرورتی ہوں یہ من ٹکتا 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 ہولی ہولی جو ویاس کرتا ہے بالکل اکاگر آخری سٹیج من کی امن اوستھا ہو جانی ہے بالکل فرنے بند ہو جانے ہیں ایک رس یعنی افر اوستھا ہونی ہے یوں کر کے تنہوں نے آہستہ آہستہ ابھیاس بدھونا شروع کیا کرتے کرتے تھوڑا تھوڑا ودے 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 کافی دیر دے وچ وہ من بالکل اچل ہو گیا یعنی نروکلپ سماج لین ہو گیا یاتا دھیان تھے پہلے ترپتی ہوں من کے تین حصے ویسے من کے تو لکھن ٹکڑے ہوئے ہوئے ہیں من کے تین حصے ہوئے پہلے زیادہ دھیان تھے تین حصے میں یہ لیا کیوں تو اسے ایک کر دینا ہے یوں کرتے 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 سو اخیر من جڑا ہے بالکل لب ہو لگ پیا اس اوستھا کے اوستھا دیوتاواں تو سچی ہوں اندر فکر پہ جو کوئی تپسیا کرتا ہے سرگ کا راجا اندر اس نے کوشش کی تھی کہ اس نے ڈلایا جائے کہ میں ایسا نہ ہو کہ میرا راج منگل ہے میں گرنا پڑے اتوں. اس نے بڑی کوششیں کی لیکن جس کا من اچل ہے اس سے کسی ڈول ڈلاوے کا اثر نہیں ہوا کرتا. اخیر اندر جا کے بھگوان کے پاس رون لگا میرے کو کرپا کرو میری رکشا کرو ترو نے بڑی کٹن تپسیا آرمبھی ہے ایسا نہ ہو کہ میرے سورگراج کی اچھا رکھتا ہو. بھگوان کہیں گے تم گھبرا کرنا وہ تیرے سورگراج کی اچھا رکھ کے تپ نہیں کر رہا اس نے اٹل پدوی کی اچھا رکھ کے تپسیا آرمبھی ہے میں جانا ہاں اس کی تپسیا پوری ہو گئی ہے اس ور دینا جو چاہتا ہے. تو شرون کی اچل سمادھی سی جتنے اتنے بھگوان جس شکل کا کوئی دھیان کریں گے اسی شکل میں بھگوان درشن دیا کرتے کہہ رہا ہے سوئیں چترپوجی آ کے باروں آواز دیتی بیٹا تھوں میں آ گیا ہوں. وہ سمادھی اچل سی گرتی بالکل انتم ہوئی سی یہ جی چھوٹے چھوٹے آوازاں اس میں کیسے سن سکتی ہیں پرانائی امی کی سمادھی تو یہی ہوں میرے کہہ کے لنگی جانا پھر بھی شریر کا پتا نہیں. سوئیں اس طریقے سے خیر اپنی شکتی نال اس انتری جس سروپ کے دین سی تم اس میں کھچیا اندر سکھنا مندر کو لا کے نیتر کھولے اگے بھگوان کھڑے چرنا پہ ڈگیا بار بار نمسکار کرتا ہے جی بھائی ہیما گرو ارجن دیو مہاراج جی دے چرنا پہ ڈگیا سی. بھائی ہیما ایک سکھ گرو کی سنگت کی سیوا کرتا ہے اور امرت ویلے روز پہ رات اشنان آدھ کر کے گرو سروپ کا دھیان گرو منتر کا نام کا ابھیاس کرتا ہے. اسی طرح کافی دیر تک ابھیاس کرتے کرتے اج اس کے چت میں کھچ پئی تو اپنی چھپری دے وچ جتھے وہ نواس سی ایک آسم گرو واسطے بسا انتری بینتیاں کرنیاں شروع کی بار بار گرو سروپ کا دھیان کر کے بینتیاں کرتا ہے اور کلیجا اچھل اچھل دماغ میں چڑھتا ہے نیترا وچوں وہ پانی بن کے کھچے کرتا ہے پہنے بسی خود یوں پرارتھنا کرتا ہے.
دیو درش گرو میرے دیو درش
جنڈے مہاراج جی واسطے آسن بچھا کے سو سروپ کا دھیان کرتا کرتا بار بار بینتیاں کرتا کرتا سمادھشت ہو جاتا ہے. پرمیشور کہہ گرو کہہ پریمی مینو بھی کھچ لینے پریم دیا زنجیر مینو بھی کئی دفعہ نراکار تو ساکار ہونا پہنتا ہے دور دور جا کے پریمیوں درشن دینا جب پریم کی کھچ پہ نہیں تو رہے نہیں بلکہ یوں دستا ہے
چرن شرن گرو ایک پیندا جائے چل
ਪਿੰਡਾ ਜਾਏ ਚਲਤ ਸਤਿਗੁਰੂ ਕੋਰ ਪਿੰਡਾ ਆਗੇ ਹੋਏ ਲੇਟ ਹੈ। ਗੁਰੂ ਤਾਂ ਕਹਿੰਦਾ ਪੂਰੀ ਸ਼ਰਧਾ ਨਾਲ 100% ਸ਼ਰਧਾ ਨਾਲ ਜੇ ਸਿੱਖ ਮੇਰੇ ਵੱਲ ਇੱਕ ਕਦਮ ਉਠਾਉਂਦਾ ਹੈ ਮੈਂ ਕਰੋੜ ਕਦਮ ਅੱਗੇ ਹੋ ਕੇ ਉਹਨੂੰ ਲੈਂਦਾ। ਜੇ ਪੂਰੇ ਪ੍ਰੇਮ ਨਾਲ ਸਿੱਖ ਮੈਨੂੰ ਇੱਕ ਵਾਰ ਯਾਦ ਕਰਦਾ ਹੈ, ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਤ ਤਾਹੇ ਵਾਰੰਬਾਰ ਗੁਰਖੇ, ਇੱਕ ਵਾਰੀ ਪ੍ਰੇਮ ਨਾਲ ਮੈਨੂੰ ਯਾਦ ਕਰਦਾ। ਗੁਰੂ ਕਹਿੰਦੇ ਮੈਂ ਉਸਨੂੰ ਵਾਰ ਵਾਰ ਯਾਦ ਕਰਦਾ। ਪਾਵਨੀ ਭਗਤ ਪਾਇ ਕੌਡੀ ਅਗਰ ਭਾਵ ਰੱਖੇ ਤਾਂ ਹੀ ਗੁਰੂ ਸਰਬ ਨਿਧਾਨ ਦਾਨ ਦੇ ਹੈ। ਸ਼ਰਧਾ ਨਾਲ ਪ੍ਰੇਮਾ ਭਗਤੀ ਨਾਲ ਸਿੱਖ ਇੱਕ ਕੌਡੀ ਫੇਟਾ ਕਰਦਾ। ਗੁਰੂ ਕਹਿੰਦੇ ਮੈਂ ਉਹਦੇ ਖਜ਼ਾਨੇ ਪਰ ਸਤਿਗੁਰੂ ਦੇ ਅਨਿਤ ਮੈਂ ਅਗਾਦ ਬੋਲ ਨਮੋ 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 ਨੇਤ 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 ਕਿਉਂ ਭਾਈ ਇਵੇਂ ਦੀ ਪ੍ਰੇਮ ਦੀ ਅਵਸਥਾ ਦੇਖ ਕੇ ਰਾਤ ਦਾ ਸਮਾਂ ਹੈ। ਛੋਟਾ ਜਿਹਾ ਦੀਵਾ ਟਿਮਟਮਾਉਂਦੇ ਛੱਪੜੀ ਦੇ ਵਿੱਚ, ਸੋ ਦਰਵਾਜ਼ਾ ਫਟਕ ਬੰਦ ਹੈ। ਹੌਲੀ ਦੇ ਕੇ ਗੁਰੂ ਜੀ ਨੇ ਦਰਵਾਜ਼ਾ ਖੋਲ੍ਹ ਕੇ ਆਸਣ ਦੇ ਉੱਪਰ ਜਾ ਕੇ ਚੌਂਕੜਾ ਲਗਾ ਲਿਆ ਜਿੱਥੇ ਭਾਈ ਹੇਮਾ ਸਮਾਦਿਸ਼ਟ ਬੈਠਾ ਸੀ, ਅੰਤਰਮੁਖ ਬਿਰਤੀ ਕਰੀ ਬੈਠਾ ਸੀ। ਕੁਛ ਦੇਰ ਉਹਦੇ ਚਿਹਰੇ ਵੱਲ ਤੱਕਦੇ ਰਹੇ। ਅਸੀਂ ਹੌਲੀ ਆਵਾਜ਼ ਦਿੱਤੀ, ਭਾਈ ਹੇਮਾ ਮੈਂ ਆ ਗਿਆ, ਪਰ ਉਹਦੀ ਬਿਰਤੀ ਬਿਲਕੁਲ ਅੰਤਰਮੁਖ ਹੋ ਚੁੱਕੀ ਸੀ। ਅਸੀਂ ਆਪਣੀ ਸ਼ਕਤੀ ਦੁਆਰਾ ਅੰਦਰੋਂ ਉਸਦੀ ਸੁਰਤ ਨੂੰ ਤੁਮਿਆਂ ਹਿਲਾਇਆ, ਨੇਤਰ ਖੁੱਲ੍ਹੇ। ਕੀ ਦੇਖਦਾ ਭਾਈ ਹੇਮਾ? ਜਿਸ ਗੁਰੂ ਅਰਜਨ ਦੇਵ ਮਹਾਰਾਜ ਦੇ ਅੱਗੇ ਪ੍ਰਾਰਥਨਾ ਕਰਦਾ ਕਰਦਾ ਲੀਨ ਹੋ ਗਿਆ ਸੀ, ਉਹ ਸਾਹਮਣੇ ਬੈਠੇ, ਚਰਨਾਂ ਉੱਪਰ ਸ਼ੀਸ਼ ਰੱਖੇ, ਸੋ ਚਰਨਾਂ ਨੂੰ ਅੰਸ਼ੂਆਂ ਦੇ ਨਾਲ ਧੋਤਾ। ਗੁਰੂ ਜੀ ਦਾ ਪਵਿੱਤਰ ਕਮਲ ਸਿਰ 'ਤੇ ਫਿਰ ਰਿਹਾ ਹੈ, ਪਿੱਠ 'ਤੇ ਫਿਰ ਰਿਹਾ ਹੈ, ਅਤੇ ਉਸਨੂੰ ਨਿਹਾਲ ਨਿਹਾਲ ਦੇ ਵੱਖ ਹੋ ਰਹੇ ਹਨ। ਉਸਦੇ ਮਨ ਦੇ ਸਾਰੇ ਛੋਟ ਕੱਟਦੇ ਚਲੇ ਜਾਂਦੇ ਹਨ। ਉਸ ਮੌਕੇ ਹੀ ਗੁਰੂ ਜੀ ਨੇ ਇੱਕ ਸ਼ਬਦ ਹੀ ਉਚਾਰਨ ਕੀਤਾ ਸੀ,
ਜਿੱਥੇ ਗੁਣ ਜੀ ਹਰੀ ਦੇ ਗਾਈਏ ਬਲੀਏ ਸੁਹਾਵੀ Thank you.
ਜਾਮੈ ਗੁਣ ਗਾਏ ਕਿਤ ਹੀ ਕਾਮਨਾ ਧੌਲ ਹਰ ਜਿਤ ਹਰ ਵਿਸਰਾਏ ਆਨੰਦ ਗਰੀਬੀ ਸਾਧ ਸੰਗ ਜਿਤ ਪੁਰਖ ਚਿਤੇ ਆਏ ਜਲ ਜਾਏ ਬੜਪਣਾ ਮਾਇਆ ਲਪਟਾਏ ਨਗਨ ਫਿਰ ਤਰੰਗ ਏਕ ਕੇ ਉਹ ਸ਼ੋਭਾ ਪਾਏ ਪਾਠ ਪਟੰਬਰ ਵਿਰਥਿਆ ਜਿਤਾ ਚਲੋ ਪਾਏ ਪੀਸਨ ਪੀਸ ਉਡ ਕਾਮਲੀ ਸੁਖਮਨ ਸੰਤੋਖ ਪਾਏ ਐਸੋ ਰਾਜ ਨਾ ਕਿਤੇ ਕਾਜ ਜਿਤ ਨਹਿ ਤਰਪਾਏ ਸਭ ਕੁਛ ਤੁਮਰੇ ਹਾਥ ਪਰ ਅਪ ਕਰੇ ਕਰਾਏ ਸਾਥ ਸਾਥ ਸਿਮਰਤ ਰਹਾ ਨਾਨਕ ਦਾਨ
ਜਿੱਥੇ ਗੁਣ ਜੀ ਹਰੀ ਦੇ ਗਾਏ ਸਤਿਆ
ਦੇਣ ਵਾਸਤੇ ਬਾਕੜੇ ਆਵਾਜ਼ ਦੇ ਰਹੇ ਤੂੰ ਬੇਟਾ ਮੈਂ ਆ ਗਿਆ ਪਰ ਉਸਦੀ ਸਮਾਧੀ ਅਚਲ ਅਖੀਰ ਆਪਣੀ ਸ਼ਕਤੀ ਦੁਆਰਾ ਉਸਦੀ ਸੁਰਤ ਨੂੰ ਅੰਦਰੋਂ ਹਿਲਾਇਆ ਟੁੰਮਿਆ ਤੂੰ ਨੇ ਨੇਤਰ ਖੋਲੇ ਕੀ ਦੇਖਦਾ ਜਿਸ ਰੂਪ ਦੇ ਧਿਆਨ ਵਿੱਚ ਮੈਂ ਹੋ ਕੇ ਲੀਨ ਹੋਇਆ ਸੀ ਉਹ ਸਾਹਮਣੇ ਖੜੇ ਚਰਨਾਂ ਤੇ ਸੀਸ ਰੱਖਿਆ ਨਮਸਕਾਰ ਸੋ ਭਗਵਾਨ ਨੇ ਕਿਹਾ ਤੂੰ ਮੈਂ ਤੇਰੀ ਤਪੱਸਿਆ ਭਗਤੀ ਤੇ ਬੜਾ ਪ੍ਰਸੰਨ ਹਾਂ ਤੈਂ ਚੂੰਕਿ ਅਟਲ ਪਦਵੀ ਇੱਛਾ ਰੱਖੀ ਹੈ ਇਸ ਵਾਸਤੇ ਬੜੀ ਦੇਰ ਤੱਕ ਤੂੰ ਅਟਲ ਪਦਵੀ ਦੇ ਵਿੱਚ ਅਸਥਿਤ ਰਹੇਗਾ ਔਰ ਤੇਰੇ ਪਿਤਾ ਦੀ ਆਯੂ ਬੜੀ ਥੋੜੀ ਰਹਿੰਦੀ ਹੈ ਤੇਰੇ ਭਰਾ ਦੀ ਉਮਰ ਵੀ ਬੜੀ ਥੋੜੀ ਰਹਿੰਦੀ ਹੈ ਹੁਣ ਤੂੰ ਖਰਜਾ ਉੱਥੇ ਜਾ ਕੇ ਬੜੀ ਦੇਰ ਤੱਕ ਇਹ ਰਾਜ ਵੀ ਕਰ ਔਰ ਪ੍ਰਜਾ ਨੂੰ ਵੀ ਭਗਤੀ ਦ੍ਰਿੜ ਕਰਵਾ ਰਾਜਾ ਅਗਰ ਭਗਤ ਹੋਵੇ ਪ੍ਰਜਾ ਕੁਦਰਤੀ ਭਗਤ ਹੋ ਜਾਇਆ ਕਰਦੇ ਜਥਾ ਰਾਜਾ ਭਗਤਾ ਇਸ ਵਾਸਤੇ ਪ੍ਰਜਾ ਭਗਤੀ ਕਰੇਗੀ ਕਿਸਮ ਦਾ ਦੁਨੀਆਂ ਬੈਕੁੰਠ ਬਣ ਜਾਇਆ ਕਰਦੀ ਹੈ ਸੁਖ ਸ਼ਾਂਤੀ ਨਾਲ ਲੋਕ ਵਸਿਆ ਕਰਦੇ ਹਨ ਇਸ ਵਾਸਤੇ ਜਾ ਤੂੰ ਮੇਰੇ ਵੱਲੋਂ ਹੁਣ ਜਿਸ ਅਵਸਥਾ ਦੇ ਵਿੱਚ ਰੋਣ ਸਥਿਤ ਸੀ ਉਸ ਆਨੰਦ ਨੂੰ ਛੱਡਣਾ ਨਹੀਂ ਸੀ ਚਾਹੁੰਦਾ। ਸਿੱਖੋ ਆਨੰਦ ਨੂੰ ਪਾ ਕੇ ਸਾਰੀ ਇੱਛਾ ਸ਼ਾਂਤ ਹੋ ਜਾਇਆ ਕਰਦੀਆਂ। ਤੈਨੂੰ ਪ੍ਰਾਰਥਨਾ ਕਰਦਾ ਪ੍ਰਭੂ ਅਗਰ ਮੇਰੇ ਤੇ ਮਿਹਰਬਾਨ ਹੋ, ਖੁਸ਼ ਹੋ ਤਾਂ ਮੈਨੂੰ ਇਸੀ ਰੰਗ ਵਿੱਚ ਰਹਿਣ ਦੇ। ਮੈਨੂੰ ਐਰਾਜ ਦੀ ਵੀ ਇੱਛਾ ਨਹੀਂ, ਮੈਨੂੰ ਅਟਲ ਪਦਵੀਆਂ ਦੀ ਵੀ ਇੱਛਾ ਨਹੀਂ ਹੈ। ਮੇਰੇ ਤੇ ਮਿਹਰ ਕੋ ਇਸ ਰੰਗ ਦੇ ਵਿੱਚ ਮਸਤ ਸਾਸਨ। ਉਤਨੀ ਦੇਰ ਤੱਕ ਹੀ ਮਨ ਦੇ ਵਿੱਚ ਇੱਛਾਵਾਂ ਹੁੰਦੀਆਂ, ਜਿੰਨੀ ਦੇਰ ਤੱਕ ਇਸ ਨੂੰ ਆਤਮਰਸ ਪ੍ਰਾਪਤ ਨਹੀਂ ਹੁੰਦਾ। ਉਸ ਆਨੰਦ ਦੇ ਮੁਕਲ ਜੋ ਆਨੰਦ ਦਾ ਸਾਗਰ ਹੈ ਜਿਸ ਨੂੰ ਮਿਲ ਜਾਏ, ਫਿਰ ਇਹ ਇੱਛਾ ਕਿੱਥੇ ਰਹਿ ਇੰਨੀ ਛੋਟੀ ਛੋਟੀਆਂ। ਰਾਜਪਾਲ ਵਿੱਚ ਕਿਹੜਾ ਕਿਸੇ ਨੇ ਸੁੱਖ ਪਾਇਆ? ਸਗੋਂ ਸਿਸ਼ਟ ਕੋ ਰਾਜਾ ਦੁਖੀਆ ਖੁਸ਼ੀ ਦੱਸਦੇ, ਤਰੁ ਦਾ ਰਾਜਾ ਵੀ ਦੁਖੀ ਹੈ। ਹੋਰ ਤਾਂ ਕੀ ਹੈ, ਆਤਮ ਆਨੰਦੀ ਪੁਰਸ਼ ਦੇ ਮੁਕਾਬਲੇ ਵਿੱਚ ਇਹ ਤਾਂ ਕੁਛ ਵੀ ਨਹੀਂ। ਮੈਂ ਦੇਖ ਇਸ ਵਾਸਤੇ ਉਸ ਅਵਸਥਾ ਚ ਪਹੁੰਚ ਕੇ ਹੁਣ ਤਰੂੰ ਅਟਲ ਪਦਵੀ ਨੂੰ ਭਾਰ ਮੰਨਦਾ ਹੈ, ਦੁੱਖ ਮੰਨ ਰਿਹਾ ਹੈ ਕਿਸੇ ਹੋਰ ਨੂੰ ਦੇ ਦੋ ਮਹਾਰਾਜ ਅਟਲ ਪਦਵੀ, ਪਰ ਮੈਨੂੰ ਕਿਸੇ ਰੰਗ ਵਿੱਚ ਮਸਤ ਰਹਿਣ ਦੋ। ਸਾਧ ਸਿੰਘ ਉਹ ਆਨੰਦ ਜਿਸ ਨੂੰ ਪ੍ਰਾਪਤ ਹੋ ਗਿਆ, ਚਰਨ ਕਮਲ ਦੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਵੇ ਕੋ ਸ਼ੋਭਾ ਨਹੀਂ ਦੇਖਾ ਹੀ ਕਰੋ ਸਹੀਓ। ਪਰ ਪਹਿਲੇ ਪਹਿਲ ਪਰਮੇਸ਼ਰ ਕਹਿੰਦੇ ਮੇਰੇ ਚਾਰ ਖੰਭੇ ਪੁੱਤਰ ਨੇ, ਪਹਿਲੇ ਦੁਨੀਆਂ ਦੇ ਵਾਸਤੇ ਆਰਾਧਨਾ ਕਰਨੀ, ਜਦੋਂ ਥੋੜ੍ਹੀ ਜਿਹੀ ਬੁੱਧ ਉੱਚੀ ਹੁੰਦੀ ਹੈ ਦੁਨੀਆਂ ਦੇ ਪਦਾਰਥ ਨੂੰ ਕੁਛ ਸਮਝਣ ਲੱਗ ਪੈਂਦਾ, ਤੇ ਪਰਲੋਕ ਸੁੱਖ ਵਾਸਤੇ ਭਗਤੀ ਪਤਾ ਹੈ। ਜਦੋਂ ਇਸ ਨੂੰ ਸਤ ਸਦਾ ਵਿਵੇਕ ਪੈਦਾ ਹੋ ਜਾਂਦਾ ਹੈ, ਫਿਰ ਸਤ ਵਸਤੂ ਪਰਮੇਸ਼ਰ ਉਸਦੀ ਪ੍ਰਾਪਤੀ ਵਾਸਤੇ ਇਸਦੀ ਭਗਤੀ ਹੋਇਆ ਕਰਦੀ। ਜਦੋਂ ਆਤਮ ਸਾਖਿਆਤ ਹੋ ਜਾਏ ਫਿਰ ਸਾਰੀਆਂ ਇੱਛੇਦੀਆਂ ਸ਼ਾਂਤ ਹੋ ਜਾਇਆ ਕਰਦੀਆਂ, ਉਸ ਆਨੰਦ ਨੂੰ ਛੱਡਣਾ ਨਹੀਂ ਪੈਂਦਾ। ਸਾਸੂ ਉਸ ਅਵਸਥਾ 'ਚ ਪਹੁੰਚ ਕੇ ਰਾਜ ਭਾਗ ਸਾਰੇ ਤੁੱਛ ਹੋ ਜਾਂਦੇ, ਇਹਨਾਂ ਦੀ ਇੱਛਾ ਨਹੀਂ ਬਲਕਿ ਮੁਕਤ ਦੀ ਵੀ ਇੱਛਾ ਨਹੀਂ ਰੱਖਦਾ ਹੈ। ਇਉਂ ਕਿਸੇ ਭਗਤ ਨੂੰ ਭਗਵਾਨ ਕਹਿਣ ਲੱਗਿਆ, ਮੈਂ ਤੇਰੇ ਤੋਂ ਬੜਾ ਪ੍ਰਸੰਨ ਹਾਂ, ਜੋ ਤੁਸੀਂ ਮੰਗਣਾ ਮੰਗ ਲੈ। ਉਸ ਮੌਕੇ ਉਸਨੇ ਇਹ ਪ੍ਰਾਰਥਨਾ ਕੀਤੀ,
ਰਾਜ ਮੁਕਤ ਨਹੀਂ ਮੰਗਦਾ ਪ੍ਰੀਤੀ ਤੇਰੇ ਚਰਨਾਂ ਦੀ।
ਸੁੰਦਰ ਮਨ ਮੋਹਨ ਪਿਆਰੇ ਸਭ ਮਤ ਨਿਰਾਰੇ, ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਤੁਮਾਰੇ। ਹਾਂ, ਜੈਸਾ ਸੁਖ ਪ੍ਰਭੂ ਚਰਨਾਂ ਦੀ ਪ੍ਰੀਤੀ ਵਿੱਚ ਅਸਥਿਤ ਹੋਣ ਦਾ ਹੈ, ਰਾਜ ਭਾਗ ਚਰਨ ਚ ਮਾਤਰ ਵੀ ਸੁਖ ਨਹੀਂ, ਨਾ ਸਵਰਗ ਵਿੱਚ ਐਸਾ ਸੁਖ ਹੈ। ਮੁਕਤ ਬੁੱਪੜੀ ਕੀ ਗਿਆਨੀ ਕਹਿਗੇ, ਕਈ ਬੈਕੁੰਠ ਲਵੇ ਨਹੀਂ ਲੱਗਦੇ। ਮੁਕਤ ਦੀ ਇੱਛਾ ਉਤਨੀ ਦੇਰ ਤੱਕ ਹੁੰਦੀ ਹੈ ਜਿਤਨੀ ਦੇਰ ਤੱਕ جانیا نہیں اس کی کشتی ہوگی یہ چیزاں کٹتی پیچھے رہ جاتی سوئوں بھرتی کرنے والے پہلے عرض کی پیچھے کوئی دنیا کی اچھا رکھ کے کرتا ہے کوئی سب لوگ شکراج سرگ کی اچھا رکھ کے کوئی گرو پراپتی واسطے جہے جیون ہیں وہ گرو کے لین ہیں مان سہکام بھگتی ایک نشکام بھگتی ہوں سہکام بھگتی نالوں نشکام بھگتی کا درجہ بہت وا سمے ہولی ہولی جی لگا رہے اس بھی وہی جی شدھ بدھ پیدا ہو جاتی ہے جو نکام تک لے جاتی ہے تو پہلے ایک دی ایسی رستا نہیں ہوتی نشکام بھگتی تھی سمجھ لو کہ ایک آدمی ہے وہ ایک لڑکا ہے ایک نوکر ہے کم لڑکا بھی کرتا ہے نوکر بھی کرتا ہے نوکر تنخواہ لینتا ہے اس کے لڑکے نے اس کی پراپرٹی کا مالک بننا اسی طرح جڑے نشکام بھگت ہیں اور سہکام بھگت ہیں کوئی کامنا رکھتا ہے اس میں کامنا وہ پرماتما پوری کرتا ہے وہ ایک قسم کی نوکری کا پھل لے گا جہے نشکام ہو کے پتی کر دیں وہ پرمیشور کے مانو پتر ابھید ہو گئے پرمیشور کی ساری پراپرٹی کے مالک بن جائے بدروپ ہو جان گے تو نشکام بھگتی کا سہکام بھگتی نالوں بہت وا پھل دسیا دیکھو نا ایک کوئی راجا اپنے دیش میں چھوڑ کے کسی ہور ولایت میں جانا ہے کافی دیر تک اتنے رہا پچھے کئی رانیاں سن اس نے چٹیاں لکھوائیاں اس دیش کے بھی فلاں فلاں چیز اچھی ہے اسی فلاں تاریخ میں واپس آ رہے ہیں جس نے جو چیز منگوانی ہوگی سانو لکھ بھیجو لیں دیکھا چٹیاں سب رانیاں بھی لگیاں کسی نے تو لکھ بھیجا سرکار مینو آ لیں آؤ کسی نے لکھ بھیجا مینو آ لیں آؤ لیکن پٹرانی نے لال شاہی کے نام سے ایک سسا کروا دیا لفافے بند کر کے بھیج دیا سب دیا چٹیاں پڑھیا گئی ان چیزوں کی خرید کروا لی گئی پیک کروا لی گئی جس وقت پٹرانی کی چٹھی پڑھی تو ایک اکثر سسا لال شاہی نے لکھا راجا پیس بچ آ گیا ہے کہ میرے مقابل کیا اس نے پر پھر سوچ رہا ہے اس کا مطلب ضرور کوئی ان کو حل کرنا چاہیے وزیر سیانے ہوں سن پٹرانی بڑی سیانی ہے ابھرتا ہے پرماتما ہے سیوا بھکتی والی وہ نہیں سردار ماحول کر اس کا کوئی مطلب ضرور رہے گا رات نو وزیر نے بڑی سوچ وچار کی اس کا مطلب یہ کہ لال شاہی دا للا میں آ کے سرکار پٹرانی کا بھاگ یہ ہے کہ مینو چیزاں تھائی کی لوگ وہ چیزاں مینو کی سکھدائی ہو سکتی ہیں میرے تو صرف آپ کے درشن کی ہی لالسہ ہے یہ سن کے راجا بہت خوش ہوا بہت پرسن ہوا پھر جب واپس گئے سیدھا پٹرانی کے محل میں جانا ہے اور جہی جہی چیز جس رانی نے منگوائی سی اس نے بولیاں بھی اتنی دے دی ایک دن گزر گیا دو دن گزر گئے چار دن کافی سماں گزر گیا پرانی کے محل میں نواس کرتا ہے پرانی والوں بنتی آدیاں بولیاں اتنی سرکار درشن دو کن دیر بھی آپ آیا انہوں نے جواب ملتا ہے جہی جہی چیز تھی منگی اس میری منگ صرف پرانی نے اس کر کے مرد محل اسی طرح پرمیشور انتر جامی ایک راجا ہے راجان باد ہے کروڑوں راجے بنائے کپائے کروڑوں برمنڈر کے چھن ماتر بھی سب میٹ لینا رچ لینا وہ بھگت مانو اس کی رانی جہی اچھا رکھ کے کوئی بھکتی کرتا ہے پرماتما پھل دینا لیکن جہے بالکل نشکام ہیں کچھ نہیں منگتے صرف یہی کچھ منگتے ہیں راج نہ چاہو مکھ نہ چاہو من پریت چرن کمل Thank you. परमेश्वर की अत्यंत प्रसन्नता होंगी है। निष्काम भक्ति का बहुत असर है। देखो ना, एक राजा खड़ा है, उसकी मालन चेहरा गुंद के लिया, राजा ने पेश किया। खजानची ने हुक्म आया इसनों 5 रुपए दे। खजानची 5 रुपए देने लगा, उसने जवाब देता नहीं। अच्छा 5 मोहर दे दे। उस मालन ने जवाब देता इसनों 100 मोहर दे दे। तो भी जवाब देता 500 मोहर दे, जवाब नहीं चली। आखिर उसकी त्याग से निकामता से इतना प्रसन्न होया कि मेरी धर्म की भैन हुई, इसन रहने वास्ते मन तैयार हो गए, इतने पिंड इस जागीर लगा दी। इन्हें त्याग के पिछे जो 5 रुपए लेंदी चुकी गई। इसी तरह ज्यों ही त्यागी गई उतना उसकी महत्ता वधी गई। जेडे निष्काम पुरुष हैं उन्हें परमेश्वर अंतरयामी ज्यादा प्रसन्न होके विशेष विशेष सुख दिता है। जिमें एक राजा उन्होंने वैराग लगे, राज भाग दुख रूप प्रतीत होने लग पाया। उसने ऐलान कर दिता फलां तारीख मैं राज भाग छड़ जाना है, जिसने जो चीज लेनी मैं तो मंग लग। कोई आके कहना सरकार मैं कोटा दे दो, कोई कहना मैं हाथी दे दो, कोई कहना मैं इन्ने पिंड दे दो। नहीं गया वो हजूरी एक सेवक सी पुठी मार रहा, कहना तू भी कुछ मंग लै, तो चुप रहा। दूजा बचन कुछ मंग ला, फिर भी चुप रहा। तीसरा बचन कुछ मंग ला, मैंने हौली देख पक्षी राजा में लगा दी। यदा मतलब कहेंगे सरकार मैंने तो अपनी सेवा बचो, मैं और कुछ नहीं कहूंगा। जो उसने एक कुछ किया, अच्छा राजा दे औलाद नहीं सी, कहने तू मेरे राज पाक का मालिक, मैंने उसने त्याग के बदले सब इतना वड्डा पा। मैंने निश्चित जो है निकाम जो है उसने प्रभु अंतरयामी अपने मिला के अपने सारी प्रॉपर्टी का मानो मालिक बना दिता, अपना उसने लाडला पुत्र बना लैंदा, अपने भेद कर लैंदा है। सो आओ ध्रुव ने जिस वक्त भगवान ने कहा, महाराज भगवान ने कहा ध्रुव ने, ध्रुव मैं बड़ा प्रसन्न हूं, इतने जाके राज कर। उस तो बाद जो तेरे शरीर का अंत होएगा, आयु भुगत के बड़ी देर तक अटल पद में उपस्थित रहेगा, मेरे वालों वर है, तेरी भक्ति से प्रसन्न हो गए। ध्रुव कहेगा प्रभु अंतर्यामी पावन कृपा नमा, अगर आप प्रसन्न हो मेरे पर तो मैं किसी रंग में रहने दो, ना मैं राज की इच्छा ना मैं अटल पदम की इच्छा। जो तो मैं इच्छा रखी है मेरी गलती है, मैंने समझ नहीं सी जिमें एक बच्चा मोहर पई हो कौड़ी पे, बच्चा कौड़ी चक लेंदा, सियाणा आदमी कौड़ी नहीं चकता मोहर खाता, गुप्त उची हो। इसी तरह उदो समझ नहीं सी प्रभु हम मैं किस रंग में रहन दो, जिस रंग में मैं इस आनंद मेरी बिकती की सास, उस आनंद लिवलीन होकर सारिया इच्छा सारिया खाशात शांत होया कर। इच्छा ही कोई नहीं रह जाती, सब इच्छा पूरी पाया अजमकार। जब मन की बिकती आनंद सागर निर्विकल वाहेगुरु लिवलीन हो जाती है, उसे इच्छा कैसे रह जाए, सारी इच्छा शांत हो जाती। जिसे इच्छा कोई नहीं वो तो कुछ बादशाह का बादशाह है। चाह गई चिंता मिटी मनुआ बेपरवाह, जिसको कुछ न चाहिए सोई शहनशाह। बादशाह का पातशाह है, झूठिया बादशाहियों निगाह ही नहीं लिया क्या है, बल्कि दुख कहते। जदों बार बार ध्रुव ने प्रार्थना की थी भगवान वालों को, मैं अच्छा मैं तेरे से प्रसन्न हाँ, इसके बदले तू ऐराज भी कर, मेरे चरण की प्रीति तेन सदा ही बनी रहेगी, कदे रुकावट नहीं आएगी, सब राज भाग करदे तेन यह आनंद बनिया रहेगा। इतने जाके तू घर पहुंच, उस तो बाद बड़ी देर तक अटल पद भी चर्चित रहेगा और चरणा की प्रीत तू कदे दूर नहीं आता है। आके पहला अपनी मतरेई को मत्था टेकता, वो बेचारी शर्म खाती है, नहीं माता तेरी कृपा नाल मैंने कुछ मिलिया। सासंग दुख दारू बनिया ना, दुख दारू बनता है, जिन्हें दुखों तो असं डरते हैं पर दुख न दारू बना। छोटे छोटे गलत ਤਰੀਕਿਆਂ ਨਾਲ ਦੁੱਖ ਨੂੰ ਦੂਰ ਕਰਕੇ ਹੋਰ ਜ਼ਿਆਦਾ ਦੁਖੀ ਹੋਣ ਦੀ ਇੱਛਾ ਠੀਕ ਤਰੀਕਾ ਜੇ ਇਸਤੇਮਾਲ ਕਰੀਏ ਅਸੀਂ ਵਿਰਾਸਤ ਦੇ ਮਾਲਕ ਬਣ ਜਾਈਏ। ਜੇ ਥੋੜ੍ਹਾ ਜਿਹਾ ਦੁੱਖ ਹੁੰਦਾ ਉਹਨੂੰ ਹੋਰ ਛੋਟੇ ਛੋਟੇ ਮਾਮੂਲੀ ਮਨੌਖੀ ਤਰੀਕਿਆਂ ਦੁਆਰਾ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਰਮਾਨੈਂਟ ਤਰੀਕਾ ਜਿਸ ਨੂੰ ਪਾ ਕੇ ਦੁੱਖ ਨਾ ਲੱਗੇ ਉਹ ਤਿਆਰ ਸਵੇਂ ਤਰੋਂ ਨਖੈਰ ਆਪਣੇ ਪਿਤਾ ਨੂੰ ਮਾਤਾ ਨੂੰ ਨਮਸਕਾਰਾਂ ਕੀਤੀਆਂ। ਥੋੜ੍ਹੀ ਦੇਰ ਪਿਤਾ ਦੀ ਦੇਹਾਂਤ ਹੋ ਗਈ, ਉਹਦਾ ਭਰਾ ਸੀ, ਉਹ ਵੀ ਬੜੀ ਦੇਰ ਤੱਕ ਗੁਰੂ ਨੇ ਰਾਜ ਕੀਤਾ। ਉਸ ਤੋਂ ਬਾਅਦ ਆਪਣੀ ਆਯੂ ਭੁਗਤ ਕੇ ਅਟਲ ਪਦਵੀ ਹੋਣ ਦੀ ਪ੍ਰਸਥਿਤ ਹੈ। ਇਹ ਕਾਹਦੀ ਕਿਰਪਾ ਹੈ? ਦੇ ਸ਼ਰਨ ਡਿੱਗਣ ਦੀ। ਉਹਦੇ ਗੁਰੂ ਜੀ ਫਰਮਾਉਂਦੇ ਹਨ, ਦਿਓ ਅਟਲ ਤੂੰ ਜਾ ਕੇ ਸਿਮਰਨ ਹਰ ਨਿਰਭੈ ਪਦ ਪਾਇਆ, ਦੁੱਖ ਹਰਤਾ ਹੈ ਦਿਲ ਕੋ ਸੁਆਮੀ ਤੈਂ ਕਾਹੇ ਵਿਸਰਾਇਆ। ਐ ਮਨ ਦੁੱਖਾਂ ਦੇ ਦੂਰ ਕਰਨ ਵਾਲਾ ਇਹੋ ਜਿਹਾ ਵਾਹਿਗੁਰੂ ਤੈਂ ਕਿਉਂ ਵਿਸਾਰ ਛੱਡਿਆ ਹੈ? ਤੂੰ ਵੀ ਉਸਦੀ ਸ਼ਰਨ ਡਿੱਗ, ਜਲਦੀ ਸ਼ਰਨ ਡਿੱਗ ਤਾਂ ਕਿ ਤੇਰੇ ਵੀ ਦੁੱਖ ਕਰੇ।
ਸ਼ਰਨ ਵਿਚਾਰੋ ਮਨ ਰੇ ਪ੍ਰਭੂ,
ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ ਕਹੋ ਨਾਨਕ ਸੁਣ ਰਹੇ ਮਨ ਦੁਰਲਭ ਮਾਨਸ ਦੇ ਮਨੁੱਖਾਂ ਦੇ। ਦੁਨੀਆਂ ਦੇ ਵਿੱਚ ਜਿਹੜੇ ਬਿਲਕੁਲ ਹੀ ਵਾਹਿਗੁਰੂ ਦੀ ਸ਼ਰਨ ਨਹੀਂ ਆਏ, ਸਤਸੰਗ ਤੋਂ ਛੂਨ ਹਨ, ਉਹਨਾਂ ਇਨਸਾਨਾਂ ਦੀ ਬਾਬਤ ਦੱਸਿਆ ਹੈ, ਆਪਨੇ ਆਏ ਸਿਸ਼ਟਮੇ ਬਿੰਦੂ ਜੇ ਪਸ਼ੂ ਹੋ। ਇਨਸਾਨਾਂ ਤੋਂ ਇਹਨੇ ਹੈਵਾਨਾਂ ਤੋਂ ਵੀ ਉਹ ਬਿਹਤਰ ਮੰਨੇ। ਉਸ ਤੋਂ ਅਗਲੇ ਯਾਨੀ ਹਰ ਮਜ਼ਹਬ ਦੀਆਂ ਚਾਰ ਮੰਜ਼ਲਾਂ ਬਣੀਆਂ ਹਨ, ਮੰਜ਼ਲੇ ਸ਼ਰੀਅਤ, ਮੰਜ਼ਲੇ ਤਰੀਕਤ, ਮੰਜ਼ਲੇ ਹਕੀਕਤ, ਮੰਜ਼ਲੇ ਮਾਤਰ। ਮੰਜ਼ਲੇ ਸ਼ਰੀਅਤ ਵਾਲੇ ਸਾਡੇ ਗੁਰੂ ਘਰ ਦੇ ਵਿੱਚ ਪਹਿਲੇ ਅੰਮ੍ਰਿਤਪਾਨ ਕਰਕੇ ਰਹਿਤਾ ਤੋਂ ਬਚਣਾ, ਰਹਿਤਾ ਤੇ ਪੱਕੇ ਰਹਿਣਾ, ਪੰਜ ਬਾਣੀ ਦਾ ਨਿਯਮ ਕਰਨ ਲੱਗ ਪੈਣਾ। ਜਿਹੜੇ ਯੂੰ ਚੱਲ ਪਏ ਉਹ ਮਾਨੋ ਇਸ ਰੂਹਾਨੀਅਤ ਦੇ ਪ੍ਰਾਇਮਰੀ ਦੇ ਸਟੂਡੈਂਟ ਸਨ। ਨਾਨ ਵਾਲਿਆਂ ਨਾਲੋਂ ਜਿਹੜੇ ਇਸ ਪਾਸੇ ਨਹੀਂ ਆਏ ਉਹਨਾਂ ਨਾਲੋਂ ਹਜ਼ਾਰਾਂ ਦਰਜੇ ਬਿਹਤਰ, ਲੱਖਾਂ ਦਰਜੇ ਬਿਹਤਰ। ਪਰ ਫਿਰ ਅਗਲੇ ਦਰਜੇ ਦੀ ਵੀ ਹਿੰਮਤ ਹੋਈ, ਮੰਜ਼ਲੇ ਤਰੀਕ ਵਾਲੇ ਪ੍ਰਾਇਮਰੀ ਵਾਲੇ ਜਿਹੜੇ ਬਿਲਕੁਲ ਨਹੀਂ ਪੜ੍ਹੇ ਉਹਨਾਂ ਨਾਲ ਪ੍ਰਾਇਮਰੀ ਵਾਲਾ ਚੰਗਾ, ਪ੍ਰਾਇਮਰੀ ਵਾਲੇ ਮੈਟ੍ਰਿਕ ਵਾਲਾ ਚੰਗਾ ਹੈ, ਉਦੋਂ ਬੀ ਏ ਵਾਲਾ ਚੰਗਾ ਹੈ, ਉਦੋਂ ਐਮ ਏ ਵਾਲਾ ਅੱਛਾ ਹੈ, ਤਾਂ ਸਾਰੇ ਜਾਣਦੇ ਆ। ਇਸੀ ਤਰ੍ਹਾਂ ਹੀ ਜਿਹੜੇ ਬਿਲਕੁਲ ਇਸ ਪਾਸੇ ਨਹੀਂ ਆਏ ਉਹਨਾਂ ਨਾਲੋਂ ਇਹ ਜਿਹੜੇ ਪਹਿਲੇ ਦਰਜੇ ਦੇ ਬਹੁਤ ਅੱਛੇ। ਫਿਰ ਜਿਹੜੇ ਅਗਲੇ ਸਟੈਪ ਲੈਂਦੇ ਹਨ ਯਾਨੀ ਮੰਜ਼ਲੇ ਤਰੀਕ ਸਿਮਰਨ ਗਿਆਨ ਉਠਦੇ ਉੱਠਦੇ ਪੈਂਦੇ ਉੱਠਦੇ ਸਿਮਰਨ ਵੱਲ ਕੋਸ਼ਿਸ਼ ਰੱਖਣੀ, ਨਿਰੰਤਰ ਨਾਮ ਦੀ ਰੋਜ਼ਾਰੀ ਰੱਖਣੀ, ਜਿਹੜੇ ਇਹੋ ਜਿਹੇ ਜਿਸਦੇ ਆਸਰੇ ਉਹਨਾਂ ਦਾ ਮਨ ਸ਼ੁੱਧ ਔਰ ਇਕਾਗਰ ਹੁੰਦੇ ਹੁੰਦੇ ਵਿਸ਼ੇਸ਼ ਸ਼ੁੱਧ ਇਕਾਗਰ ਹੋ ਜਾਂਦਾ, ਉਹ ਮੈਟ੍ਰਿਕ ਦੇ ਸਟੂਡੈਂਟ ਸਨ ਯਾਨੀ ਰੂਹਾਨੀਅਤ ਦਾ ਮੈਟ੍ਰਿਕ ਉਹਨਾਂ ਨੇ ਮਾਨੋ ਕੀਤਾ ਆ, ਉਹਨਾਂ ਨੂੰ ਮੰਜ਼ਲੇ ਤਰੀਕ ਵਾਲੇ ਕਿਹਾ ਜਾਂਦਾ। ਮੈਨੂੰ ਕਰਦੇ ਕਰਦੇ ਜਦੋਂ ਮਨ ਸ਼ੁੱਧ ਹੋ ਜਾਂਦਾ, ਇਕਾਗਰ ਹੋ ਜਾਂਦਾ ਹੈ, ਨਿਰਗੁਣ ਬ੍ਰਹਮ ਨੂੰ ਪਛਾਣਨ ਦਾ ਅਧਿਕਾਰੀ ਹੋ ਜਾਂਦਾ, ਉਤਨੀ ਦੇਰ ਤੱਕ ਬੁੱਧ ਸੂਲ ਹੁੰਦੀ ਹੈ, ਸੂਖਮ ਨਹੀਂ ਹੁੰਦੀ, ਨਿਰਗੁਣ ਦੀ ਸੂਝ ਬੂਝ ਨਹੀਂ ਪੈਂਦੀ। ਜੇ ਉਸ ਨੂੰ ਨਿਰਗੁਣ ਦੀ ਬਾਤ ਕੁਛ ਸੂਝ ਬੂਝ ਦਿੱਤੀ ਜਾਵੇ تو اس میں کرانتی پی جائے گی. جس کی شکل نہیں سی اتنی 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 رنگنی وہ چیز ہونی ہی نہیں, کیونکہ وہ نرگن کی جی ڈیفینیشن ہے روپ نہ ریکھ نہ رنگ کس طرح گنتے پوچھن اسے بجائے نانک سوے سو پوچھن نراکار اور اچل ہے. تو ایسی چیز جن کی شکل سے اتنی انجا کستور بدوال تک کہنا ہونی نہیں ای کہیں, پر جب آہستہ آہستہ یہ جی بدھ سوکشم ہو جاتی ہے سمرن بھجن کرتے کرتے تو اس کو بڑا سوکھا ہی سمجھ لگ پہ سوکھا ہی پچھان لگ پہ. تو یہ جب اچھی طرح اس کو پچھان لیا اچھی طرح اس کی بات سوچ بوجھ ہوئی اس کو مطلب کہنے حق کی سوچ بوجھ پی جانی کرتے کرتے جب وہ پوری استھتی ہو گئی پوری لولینتا ہو گئی اپنی منزل کہنے ہیں جی بوند سمندر ملی آپ گوایا سمندر ہی بن گئی پونے رہ گئی بوند نہیں رہ گئی سمندر بن گیا. پھر اسی طرح جیواتما پرماتما مل کے تبدیل ہو جاتا ہے مانک تن تاریا دراصل پورا تو انہوں کا ہی شکلا ہے پر جہے ارا ارا اس مارگ سے چل پے انہوں بھی گاٹا نہیں ہے. اگلا 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 جنم سی پر دکھ تو انہوں ہے جنہوں نے گرو شرن پراپتی نہیں کی انہوں تو بار بار ہونیا پھرنا پہنا گرمنتر جو پرانے ترگنت جن پرشن شوکر کوکر سرکن پاک ترخر ہے گرے پرشن منخا دے بھی نہیں ملتی ہوں گرو والا کنک منخا دے تو نہیں گریا کرتا ان منخا دے بھی نہیں ملتی سورا کاواں کتیاں کوتیاں دیا جونیاں پراپت ہو کے بار بار دکھی ہونا پہنتا ہے. وہ واشناواں دے ادھین ہو کے واشنا اتنے بھی رڑکتی نے اس کے من میں جیسے مدانی دھدوں رڑکیا کرتی ہے شانت رہتا ہے من اور شریر چھڈ کے ان نشت جونیاں پھرنا پہنتا کم سے کم ہولی ہولی اس مارگ چل پینا چاہیے ہے. چلتے 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 کئی دس جڑے اچھے تیز چلتے ہیں جلدی اپنا سفر طے کر لیندے ہیں. بلا من لو اتنا تیز نہ چل سکے کم سے کم مارگ انت تو نہیں گرے گا. اگلے جن سے اگلے سے اسی طرح تنے نو کیا سی نا جس وقت تنے نو ترلوچن کہنے لگا تنیا پوجا کرتا ہوں نا کہنا کرتا ہوں پھر بھوگی لو ان کو منا ہوں روز ہاں جی بولتا کرے بھی پڑھ بالکل جانے کچھ نہیں کی کرتا جھوٹ بول رہے کبھی سچ کہنا جھوٹ کہنا نہیں جھوٹ تو پاپ ہے سچ کہنا. پہلے دن ضرور دیر ہوگی جی تو پہلی بےنتی نال ہی درشن دے دیں میں تو کم بھی کروں جو میں کلاپا جا کہنا مجھے مت دباؤ تھی نہیں کدے بھگ لوایا لیکن حیران ہو رہے کہ وہ دیکھ سامنے وہ سادی گو کو کھڑے وہ دیکھ چیٹی کو چلے گئے لیکن حیران ہو رہے جی لوچن کہنے لگا بھائی تنیا جی میں تو میرے واسطے پرارتھنا کر مجھے بھی درشن دیں سیکنڈ میں تمہیں نہیں ملے جب تک نہیں میں رسم ضرور ادا کرنا لیکن نہیں درشن چنگا کہنا پوچھوں گا بھگوان ہر تک تنا نکے چڑھتا آ گیا پیچھے پیچھے پھرن لگ گیا مہاراج تو لوچن بھی درشن دے نہیں تنیا وہ اینی کمائی نہیں مہاراج ضرور درشن دو نہیں وہی این کمائی نہیں ہے اپنے سواد کہ جی انہوں نے درشن نہیں دین تو میں بھی ہٹ نہیں ہوں. یہ مانمئی بچن سن کے بھگوان نے کہا تنیا تیرے چیت خیال ہے میں پہلے دن ہی پتھر تو پرگٹ ہو گیا کرپا دشٹی کی سو جنم کا نظارہ سامنے سو جنم کا پتی کرتا چلا ہے جنم کتنے تا جا کے تین کتنی پتی ملے ہاں تو لوچن کی این کمائی نہیں چنگا تیرے سبھی میں درشن دے دیا بس یوں مان لو جی اس پاس اس مارگ سے چل پے اگلا جنم ہو اگلا کاٹے والا سدن پر دکھ تو انہوں کے واسطے ہے کاٹا تو انہوں نے جہے نیچے جان گے کاواں کتیاں کھوتیاں گری نہیں جنہیں دکھ تو انہوں واسطے ہے تاکہ کنک منکھا دے تو نہیں گرنا چاہیے مانک سنسار کے چار دہاڑے کا جیون ہے ہولی ہولی عمر تو یوں بیت جاتی ہے جی میں اڑتے جانے جانور کی چھان لنگ جاتی ہے کوئی پتا لگتا ہے بچپن لگ گئی جوانی لگ گئی آؤ دن آ گیا تر گیا بھی سنا تر گیا روز سنتے ہیں پھر اگے گیا نہیں جی کچھ نہیں کیتا خالی ہاتھ خالی ٹھٹا پھر کی کرو بندہ تے کم سے کم اس مارگ سے تھوڑا تھوڑا تا کم ہونا چاہیے رہی ہے جڑے یوں آگے گرو سن بھی آ کے تھوڑا تھوڑا ہی کر دین پڑے نا تو کم سے کم مان دے تو نہیں گریا کر دے نہیں تو پھر اور جانی ہوں تے آؤ جی زیادہ نہیں تھوڑا تھوڑا شروع کر دینا چاہیے ہے جہاں کئی پریمیاں نے کل امرتسر کے بڑے سارے نے انہیں چاہیے رہے تو پکے رہو پیسے تو بچو ستسنگ کرتے رہو آہستہ آہستہ بانی کے پاٹ کرتے کرتے پڑھاؤ اور سمرن کے مارگ میں آؤ سمرن کے مارگ کچھ اس مارگ سے چلو ਜ਼ਿਆਦਾ ਸ਼ੌਕ ਵਾਲੇ ਨੇ ਤਾਂ ਤੁਸੀਂ ਇਉਂ ਕਰਦੇ ਕਰਦੇ ਉੱਚੇ ਉੱਠਣ ਦੀ ਕੋਸ਼ਿਸ਼ ਕਰੋ। ਜਿਸ ਕੰਮ ਵਾਸਤੇ ਮਾਨਕ ਸਰੀਰ ਮਿਲਿਆ ਉਹ ਕਾਰਜ ਕਰੋ, ਵਿਹਾਰ ਵੀ ਕਰੋ, ਲੇਕਿਨ ਜਾਂ ਜੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ। ਜਿਸ ਕੰਮ ਵਾਸਤੇ ਮਾਨਕ ਸਰੀਰ ਮਿਲਿਆ ਹਵਨ ਤੋਂ ਇੱਕ ਇੱਕ ਆਇਆ, ਜਨਮ ਤਮੋਇਓ ਨੂੰ ਨਹੀਂ ਆਇਆ ਤਾਂ ਭਜਨ ਕਰਨ ਵਾਸਤੇ ਹੈ, ਪਰ ਮਾਇਆ ਨੇ ਇਹਦੀ ਬੁੱਧ ਵਿਪਰਜੇ ਕਰ ਦਿੱਤੀ, ਉਲਟ ਕਰ ਦਿੱਤੀ। ਉਲਟ ਬੁੱਧ ਵਾਲਾ ਉਲਟੀ ਸਮਝਿਆ ਕਰਦਾ, ਆਪਣੇ ਫਰਜ਼ ਨੂੰ ਪਛਾਣਦਾ ਨਹੀਂ ਹੁੰਦਾ। ਅਤੇ ਇਸ ਮਾਨਵਤਾ ਨੂੰ ਵਿਅਰਥ ਨਾ ਜਾਣ ਦਿਓ, ਇਹ ਤੋਂ ਕਮ ਸੇ ਕਮ ਕੁਛ ਨਾ ਕੁਛ ਲਾਭ ਉਠਾਉਣ ਦੀ ਕੋਸ਼ਿਸ਼ ਕਰੋ। ਇੱਕ ਮਹਾਂਪੁਰਸ਼ਾਂ ਨੇ ਕਿਹਾ, ਮਾਨੁਖ ਜਨਮ ਦੁਰਲੱਭ ਕੋ ਪਾਏ ਕੇ ਸੰਤਨ ਕਾ ਸਤਸੰਗ ਕਰੋ ਰੇ। ਜੇ ਤੁਮ ਤੇ ਸਤਸੰਗ ਨਾ ਹੋਵੇ ਨਾਮ ਜਪੋ ਅਰਦਾਨ ਕਰੋ ਰੇ। ਨਾਮ ਅਰਦਾਨ ਦੋ ਨਹੀਂ ਹੋਵੇ ਤਾਂ ਪਾਪਾਂ ਕੀ ਖੋਟ ਨਸ਼ੀਸ਼ ਕਰੋ ਰੇ। ਜੇਕਰ ਪਾਪਾਂ ਤੇ ਨਾ ਹੀ ਬਚੋ ਇਸ ਜੀਵਨ ਤੇ ਮਰ ਜਾਣ ਕਰੋ। ਕਿਉਂਕਿ ਪਹਿਲੇ ਸੰਤਾਂ ਦੀ ਸੰਗਤ ਕਰਕੇ ਬ੍ਰਹਮ ਗਿਆਨ ਤੱਕ ਪਹੁੰਚੋ, ਪ੍ਰਭੂ ਨੂੰ ਪ੍ਰਾਪਤ ਹੋਵੋ। ਅਗਰ ਐਸਾ ਸਮਾਂ ਤੈਨੂੰ ਨਹੀਂ ਮਿਲਦਾ, ਘਰ ਵਿੱਚ ਬੈਠੇ ਹੋਏ ਕਮ ਸੇ ਕਮ ਬੁਰਾਈ ਤੋਂ ਬਚਦੇ ਹੋਏ ਨਾਮ ਜਪੀ ਚੱਲੋ, ਆਪਣੇ ਨਿਤਨੇਮ ਠੀਕ ਰੱਖੋ, ਦਾਨ ਇਸ਼ਨਾਨ ਕਰੀ ਚੱਲੋ। ਸੋ ਅਗਰ ਇਹ ਵੀ ਨਹੀਂ ਹੁੰਦਾ ਤਾਂ ਕਮ ਸੇ ਕਮ ਪਾਪਾਂ ਦੇ ਤਾਂ ਬਚੇ ਰਹੋ। ਅਗਰ ਪਾਪਾਂ ਤੇ ਨਹੀਂ ਬਚਣਾ ਫਿਰ ਕਹਿੰਦੇ ਤਾਂ ਕਿ ਇਸ ਜੀਵਨ ਨਾਲ ਤਾਂ ਮੌਤ ਹੀ ਮਰਨਾ ਹੀ ਚਾਹੀਦਾ, ਤਾਂ ਜਪਣੀ ਚ ਨਕਟ ਹੋ ਕੇ ਮਰ ਜਾਣਾ ਚਾਹੀਦਾ। ਮੈਨੂੰ ਕਿਤਾਬ ਧਾਰਿਆ ਵੀ ਅਰਥ ਹੈ, ਬਲਕਿ ਪਾਪ ਵਿੱਚ ਹਰ ਰੂਪ ਹੈ। ਅਤੇ ਆਓ ਸੁਖਗੁਰੂ ਜੀ ਕਹਿੰਦੇ ਨੇ ਵਾਹਿਗੁਰੂ ਦੀ ਸ਼ਰਨ ਗਿਰ ਕੇ ਆਪਣੇ ਜਨਮ ਨੂੰ ਸਫਲਾ ਕਰਨ ਦੀ ਕੋਸ਼ਿਸ਼ ਕਰੋ।
ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ।